दंडौत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादस गुरिंड को मेरी है परणा। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि जदों बादशाह शाहजहां नूं आण के खबर दित्ती है कि सतगुरां ने तुहाडे बाज नूं फड़िया है, बादशाह नूं बहुत ज्यादा गुस्सा आया ते नाल दिया नूं कहिंदा है कि अज ते गुरु ने बाज खोया है, कल नूं हो सकदा है कि किसे किले दे विच वड़ के ओ आकी हो जावे। कल इथों तक कथा पहुंची सी, अज इथों अगे मैं प्रारंभ करदा।
बण मवासी करे लराई सगरे देश फतूर उठाई।
बादशाह कहिंदा कि किसे किले दे विच वड़ के आकी हो के मवासी हो के बह जाएगा ते मानो के सारे देश दे विच फतूर फसाद खड़ा कर देगा।
शाह निकट गोर निंदक जेई अवसर पाए सुना मैं तेई।
ग्रंथाकार भाई संतोख सिंह जी लिखदे ने जदों बादशाह ने इस तरह आख्या ते मानो के जेड़े गुरु दे निंदक सन जेड़े के बादशाह दे लागे रहिंदे सन उन्हां नूं मानो के कुछ कहण दा सतगुरां दे खिलाफ अवसर मिल गया।
गुर बिगार बहुत ही करे छिमा ठाण तुम नजर ना तरे।
जेड़े निंदक लोक ने ओह बादशाह नूं कहिंदे ने कि गुरु हरगोबिंद बड़ा बिगाड़ पैदा करदा रहा है पहले समय दे विच भी, पर मानो के तुसे नजर अंदाज कर दिता ओदियां गनावां नूं तुसे छेवां नूं धारण करी रखे।
बड हजरत तुम पिता अगारी चंदू करी इनो की चारी।
शाहजहां बादशाह नूं कहिंदे ने कि जदों तुहाडे पिता जहांगीर जी तुहाडी जगह ते बैठे सन ਉਹਨਾਂ ਦੇ ਕੋਲ ਮਾਨੋ ਕੇ ਚੰਦੂ ਵਜ਼ੀਰ ਨੇ ਉਹਨਾਂ ਦੀ ਚੁਗਲੀ ਕੀਤੀ ਸੀ, ਦੱਸਿਆ ਸੀ ਕਿ ਹਰਗੋਬਿੰਦ ਕੀ ਕੁਝ ਕਰ ਰਿਹਾ।
ਸੁਣ ਤਤ ਸ਼ਿਨ ਗੁਰ ਨਿਕਟ ਬੁਲਾਏ ਜਾਨੀ ਸੰਗ ਸੈਨ ਸਮੂਦਾਏ।
ਚੰਦੂ ਵਜ਼ੀਰ ਨੇ ਦੱਸਿਆ ਸੀ ਜਹਾਂਗੀਰ ਨੂੰ ਕਿ ਹਰਗੋਬਿੰਦ ਵੱਡੀ ਫੌਜ ਨੂੰ ਰੱਖਦਾ ਹੈ। ਇਹ ਗੱਲ ਸੁਣ ਕੇ ਜਹਾਂਗੀਰ ਨੇ ਤਤ ਛਿਨ ਹੀ ਗੁਰੂ ਨੂੰ ਆਪਣੇ ਕੋਲ ਬੁਲਾਇਆ ਸੀ ਤੇ ਮਾਨੋ ਕੇ ਸਾਰੀ ਸੈਨਾ ਦਾ ਪਤਾ ਕੀਤਾ ਸੀ। ਵਾਕਿਆ ਹੀ ਗੁਰੂ ਹਰਗੋਬਿੰਦ ਤੇ ਉਦੋਂ ਦਾ ਹੀ ਸੈਨਾ ਰੱਖਦਾ।
ਰਾਖੇ ਪਾਸ ਕਰੀ ਤਕਰਾਈ ਜਾਣ ਨਾ ਦਏ ਅਪਰ ਕਿਸ ਥਾਈ।
ਤੇ ਕਹਿੰਦੇ ਨੇ ਕਿ ਤੁਹਾਡੇ ਪਿਤਾ ਨੇ ਤਕੜਾਈ ਰੱਖੀ ਆਪਣੇ ਕੋਲ ਰੱਖਿਆ, ਕਿਸੇ ਹੋਰ ਜਗ੍ਹਾ ਤੇ ਉਹਨਾਂ ਨੂੰ ਜਾਣ ਨਹੀਂ ਦਿੱਤਾ।
ਆਪਣੀ ਸੈਣ ਕੁਸ਼ਕ ਸੰਗ ਰਾਖੀ ਜੇ ਅਖੇਰ ਕੇ ਹੋਏ ਅਭੀ ਲਾਖੀ।
मानो के बादशाह जहांगीर ने अपनी सेना नाल रखी। जदों भी किते शिकार खेडण दे वास्ते जांदे सी ते मानो के जिहड़ी सेना है ना बादशाह दी उही नाल जांदी सी जदों भी शिकार खेडिया जांदा सी।
शाह चमू तब संग सिधारे नहीं विश्वास इनो को तारे।
मानो के बादशाह जहांगीर दी जिहड़ी सेना है ओही उस वेले नाल जाया करदे सी। मानो के जहांगीर बादशाह भी इन्हां दा रता भी विश्वास नहीं सी करदा।
तुम ढिग लावपुर बासो कहे काजी स्वता साथ ले गए।
इस तो अलावा कहिंदे ने के देखो बादशाह सलामत तुहाडे कोल इत्थे लाहौर दे विच किन्ना चिर वसे, आखिरकार की कीता के काजी दी लड़की नूं ना लै गए।
तौ आपने छिमा धरी है अबे वगिया फेर करी है।
पर बादशाह सलामत तुसी फेर भी गुरु नूं खिमा कर दिता, माफ कर दिता ते हुण वेखो कि किन्नी वड्डी फेर उसने अवग्या कीती है कि तुहाडे बाज नूं फड़ लिया।
तरे नहीं बिन करे लड़ाई बरे दुर गया की होए जाई।
सारे निंदक सतगुरां दे कहिंदे ने कि मानो गुरु टलेगा नहीं, उते जरूर तुहाडे नाल लड़ाई करेगा। जिस तरह तुसी सोचा है ना इंज ही होवेगा, किसे किले दे विच वड़ के आकी होके बह जाएगा।
गहली जै तब फल को पावे नाहे ता कछु बिगार उठावे।
इस करके सारे निंदक कहिंदे ने कि गुरु नूं फड़ लिया जावे तां कि उस नूं कीती दा फल मिल सके, नहीं तां कुछ गुरु बिगाड़ जरूर पैदा करेगा।
चले न बस जे दुर्ग परवेशे हृदय जंग जो चहत हमेशे।
केंद्रे के जेकर गुरु किसे किले दे विच वड़ के आकी बन के बह गया ते फिर मानो के वस कोई चल नहीं सकना। हृदय जंग को चहत हमेशे, गुरु ते मानो के हमेशा हृदय दे विच जंग नू लोचदा है, जंग मंगदा है।
जे अब छिमो न आछी है बहुर फतूर उठावन चह।
केंद्र ने जे हुण भी खिमा कर दोगे, जे हुण भी माफ कर दोगे ते ए गल चंगी नहीं होवेगी। गुरु बहुत वड्डा फसाद फतूर देश दे विच पैदा कर देगा।
सुनत शाह और नीक बेचारा मुगल सखान समीप हकारा।
ग्रंथाकार भाई संतोख सिंह जी लिखदे ने मानो के सुन के सारियां गल्लां नूं बादशाह ने मानो के इस गल नूं सच्चा समझिया ते उस वेले मानो के उसने गुस्से दे नाल ए हुक्म दे दिता है कि फौजां नूं गुरु दे उत्ते चढ़ा के कल्या जावे। करतार सिंह जी क्लास वाली इस घटना नूं अपनी कलम दे नाल इंज बयान करदे ने।
बादशाह नूं मीर शिकारियां ने सारा जा के हाल जताया जी।
गुरु हर गोबिंद ने बाज फड़िया दिता नहीं है बहुत समझाया जी।
बादशाह ने फिर मुसाहिब भेजे गुरां साफ जवाब सुनाया जी।
जिवें तुसां साडा कोड़ा खोलिया सी साडे लई जो सिख लिया जी।
दिता नहीं सी मोड़ के असानू असा लै लिया जिवें हो आया जी।
उसे तरह तुसी साथों बाज लै लो डर के देवना मूल न पाया जी।
असा वर्तना उवें जिवें तुसी वरतो वल फेरना विच रखाया जी।
उसे तरह मुसाहिबा बादशाह नू जा दसिया जोश वधाया जी।
दाओ चुगलां दा चंगा फब गया ਦਾਓ ਚੁਗਲਾਂ ਦਾ ਚੰਗਾ ਫੱਬ ਗਿਆ, ਬਾਦਸ਼ਾਹ ਦੇ ਤਾਈਂ ਭੜਕਾਇਆ ਜੀ। ਅੱਜ ਬਾਜ਼ ਨੂੰ ਗੁਰੂ ਨੇ ਹੱਥ ਪਾਇਆ, ਕੱਲ ਤਾਜ ਨੂੰ ਪਾਉ ਲਖਾਇਆ ਜੀ। ਬਾਦਸ਼ਾਹ ਕ੍ਰੋਧ ਦੇ ਵਿੱਚ ਭਰਿਆ, ਰੁੱਖ ਵੱਲ ਲਾਹੌਰ ਪਰਤਾਇਆ ਜੀ। ਫੌਜ ਹੋਏ ਤਿਆਰ ਕਰਤਾਰ ਸਿੰਘਾਂ, ਬਾਦਸ਼ਾਹ ਨੇ ਹੁਕਮ ਚੜਾਇਆ ਜੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਿਹੜੇ ਚੁਗਲ ਨੇ ਉਹਨਾਂ ਦਾ ਦਾਅ ਫੱਬ ਗਿਆ। ਕਹਿੰਦੇ ਨੇ ਬਾਦਸ਼ਾਹ ਅੱਜ ਬਾਜ ਨੂੰ ਹੱਥ ਪਾਇਆ, ਕੱਲ ਤੁਹਾਡੇ ਤਾਜ ਨੂੰ ਪਾਵ ਕੇ ਰਾਜ ਨੂੰ ਹੱਥ ਪਾਵੇਗਾ, ਇਸ ਕਰਕੇ ਇਹਦਾ ਪਹਿਲਾਂ ਹੀ ਇੰਤਜ਼ਾਮ ਕਰਨਾ ਚਾਹੀਦਾ। ਉਸੇ ਵੇਲੇ ਮਾਨੋ ਕੇ ਗੁੱਸੇ ਨੂੰ ਧਾਰਨ ਕਰਕੇ ਮੁਗਲਸ ਖਾਂ ਇੱਕ ਪਠਾਨ ਸੀ, ਉਸ ਨੂੰ ਬਾਦਸ਼ਾਹ ਸ਼ਾਹਜਹਾਂ ਨੇ ਆਪਣੇ ਕੋਲ ਬੁਲਾਇਆ। ਕਈ ਕਈ ਇਤਿਹਾਸਕਾਰਾਂ ਨੇ ਇਸ ਦਾ ਨਾਂ ਮੁਗਲਸ ਖਾਨ ਲਿਖਿਆ, ਪਰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਮੁਗਲਸ ਖਾਨ ਲਿਖਦੇ ਨੇ।
ਕਰ ਆਦਰ ਨਿਜ ਨਿਕਟ ਬਿਠਾਇਓ, ਸਿਰੇ ਪਾਓ ਬਹੁ ਮੋਲ ਦਿਵਾਯੋ।
ਆਦਰ ਸਤਿਕਾਰ ਦੇ ਨਾਲ ਬਾਦਸ਼ਾਹ ਨੇ ਉਸ ਨੂੰ ਆਪਣੇ ਕੋਲ ਬਿਠਾਇਆ, ਬਹੁਤ ਵੱਡਾ ਸਿਰੋਪਾ ਦਿੱਤਾ।
ਕੰਚਨ ਜ਼ੀਨ ਪਾਏ ਸ਼ੁਭ ਰੰਗ, ਬਲੀ ਚਪਲ ਬੜ ਦੀਨ ਤੁਰੰਗ।
ਇੱਕ ਬਹੁਤ ਬਲੀ ਤਾਕਤ ਵਾਲਾ ਤੇ ਚੰਚਲ ਘੋੜਾ ਲਿਆ ਕੇ ਉਸ ਨੂੰ ਪ੍ਰਦਾਨ ਕੀਤਾ ਗਿਆ, ਜਿਹਦੇ ਉੱਤੇ ਮਾਨੋ ਕੇ ਸੋਨੇ ਦੀ ਕਾਠੀ ਸੋਹਣੇ ਰੰਗ ਵਾਲੀ ਪਾਈ ਹੋਈ ਹੈ।
ਪੁਣ ਤਨ ਗਨ ਅਨਵਾਇ ਸੁਦੀਨਾ, ਕਰ ਬਖਸ਼ਿਸ਼ ਕੋ ਪਾਖਣ ਕੀਨਾ।
ਫਿਰ ਬਹੁਤਾ ਸਾਰਾ ਧਨ ਸ਼ਾਹਜਹਾਂ ਨੇ ਆਪਣੇ ਕੋਲ ਮੰਗਾਇਆ ਹੈ ਤੇ ਫਿਰ ਬਖਸ਼ਿਸ਼ ਦੇ ਰੂਪ ਦੇ ਵਿੱਚ ਮੁਗਲ ਖਾਨ ਨੂੰ ਉਹ ਧਨ ਵੀ ਦੇ ਦਿੱਤਾ।
ਸਪਤ ਹਜ਼ਾਰ ਚਮੋ ਸੰਗ ਤੋਰੇ, ਕੀਜੈ ਤਿਆਰ ਬਿਲਮ ਕੋ ਛੋਰੇ।
ਮੁਗਲ ਖਾਨ ਨੂੰ ਬਾਦਸ਼ਾਹ ਸ਼ਾਹਜਹਾਂ ਕਹਿੰਦਾ ਕਿ 7000 ਸੈਨਾ ਤੇਰੇ ਅਧਿਕਾਰ ਦੇ ਵਿੱਚ ਹੈ, ਤੂੰ ਉਹਦਾ ਮਾਲਕ ਹੈ, ਇਸ ਕਰਕੇ ਮਾਨੋ ਕੇ ਸਾਰੀ ਆਪਣੀ ਸੈਨਾ ਨੂੰ ਦੇਰੀ ਨੂੰ ਛੱਡ ਕੇ ਤਿਆਰ ਕਰ।
ਅਪਰ ਸੈਨ ਲਿਹੋ ਸੰਗ ਬਣਾਈ, ਦੇਹ ਦੁੰਦਪ ਕੋ ਕਰੋ ਚੜਾਈ।
ਬਾਦਸ਼ਾਹ ਨੇ ਆਖਿਆ ਕਿ ਜੇ ਹੋਰ ਵੀ ਸੈਨਾ ਦੀ ਲੋੜ ਹੈ ਉਹਨੂੰ ਵੀ ਨਾਲ ਲੈ ਕੇ ਚਲਿਆ ਜਾ, ਦੁੰਦਪ ਦੀ ਮਾਨੋ ਕੇ ਨਗਾਰੇ ਦੀ ਚੋੜ ਦੇ ਉੱਤੇ ਤੂੰ ਛੇਤੀ ਚੜਾਈ ਕਰ।
ਸ੍ਰੀ ਗੁਰ ਹਰਿ ਗੋਬਿੰਦ ਬੜ ਜੋਦਾ, ਪਕਰੋ ਜਾਏ ਕਰੋ ਲਰ ਕ੍ਰੋਧਾ।
ਬਾਦਸ਼ਾਹ ਕਹਿੰਦਾ ਕਿ ਸਤਿਗੁਰੂ ਹਰਗੋਬਿੰਦ ਜਿਹੜਾ ਕਿ ਆਪਣੇ ਆਪ ਨੂੰ ਬਹੁਤ ਵੱਡਾ ਸੂਰਮਾ ਯੋਧਾ ਕਹਾਉਂਦਾ ਹੈ, ਉਹਦੇ ਉੱਤੇ ਆਪਣੀ ਸੈਨਾ ਨੂੰ ਚੜਾ ਕੇ ਲਿਜਾ ਤੇ ਕ੍ਰੋਧ ਨੂੰ ਧਾਰਨ ਕਰਕੇ ਗੁਰੂ ਨੂੰ ਕੈਦ ਕਰ।
ਸਹਿਤ ਬਾਜ ਕੇ ਲਿਆਵਣ ਕੀ ਜੈ, ਕਿਦੋਂ ਅਚਾਨਕ ਹੀ ਗਹਿ ਲੀਜੈ।
ਮਾਨੋ ਕੇ ਅਚਾਨਕ ਹੀ ਜਾ ਕੇ ਗੁਰੂ ਨੂੰ ਕੈਦ ਕਰ ਲੈ ਤੇ ਮੇਰੇ ਬਾਜ ਦੇ ਸਮੇਤ ਗੁਰੂ ਨੂੰ ਕੈਦ ਕਰਕੇ ਲੈ ਕੇ ਆ। ਇਸ ਤਰੀਕੇ ਦੇ ਨਾਲ ਉਸ ਵੇਲੇ ਮਾਨੋ ਕੇ ਫੌਜਾਂ ਦੀ ਚੜਾਈ ਕਰਵਾਈ ਬਾਦਸ਼ਾਹ ਸ਼ਾਹਜਹਾਂ।
ਬਾਦਸ਼ਾਹ ਭਾਵੇਂ ਕੁਝ ਢਿੱਲ ਕਰਦਾ, ਪਰ ਦੋਖੀਆਂ ਚੁੱਕ ਚੁਕਾਏ ਦਿੱਤਾ। ਕਾਜ਼ੀ ਰੁਸਤਮ ਖਾਂ ਦੇ ਸਾਥੀਆਂ ਨੇ ਤੇਲ ਬਲਦੀ ਦੇ ਉੱਤੇ ਪਾਏ ਦਿੱਤਾ। ਫੌਜਦਾਰ ਮੁਗਲਸ ਖਾਂ ਤਾਈ ਪਾਰੀ, ਦੇ ਕੇ ਫੌਜ ਚੜਾਏ ਦਿੱਤਾ। ਸਣੇ ਬਾਦ ਦੇ ਗੁਰੂ ਨੂੰ ਕਰੋ ਹਾਜ਼ਰ, ਜੰਗੀ ਦੇ ਸਮਾਨ ਚਲਾਏ ਦਿੱਤਾ।
ਕਰਤਾਰ ਸਿੰਘ ਜੀ ਕਲਾਸ ਵੇਲੇ ਲਿਖਦੇ ਨੇ, ਉਸੇ ਵੇਲੇ ਮਾਨੋ ਕੇ ਬਾਦਸ਼ਾਹ ਨੇ ਹੁਕਮ ਕੀਤਾ ਮੁਗਲ ਖਾਨ ਨੂੰ ਕਿ ਗੁਰੂ ਨੂੰ ਬਾਜ ਦੇ ਸਮੇਤ ਫੜ ਕੇ ਮੇਰੇ ਹਜੂਰ ਪੇਸ਼ ਕਰੋ।
ਜਿਉ ਕਿਉ ਕਰ ਜੇ ਲਿਆਵੋ ਇਹਾ, ਮਨ ਸਭ ਕਰੋ ਪ੍ਰਥਮ ਤੇ ਮਹਾ।
ਇਸ ਤੋਂ ਇਲਾਵਾ ਸ਼ਾਹਜਹਾਂ ਨੇ ਮੁਗਲ ਖਾਨ ਨੂੰ ਇਹ ਵੀ ਆਖਿਆ ਕਿ ਜਿਵੇਂ ਨਾ ਕਿਵੇਂ ਲਿਆ ਕੇ ਜੇਕਰ ਗੁਰੂ ਨੂੰ ਮੇਰੇ ਲਿਆ ਕੇ ਹਾਜ਼ਰ ਕਰੇਗਾ ਮੇਰੇ ਦਰਬਾਰ ਦੇ ਵਿੱਚ, ਤੇ ਮੈਂ ਮਾਨੂੰ ਕਿ ਤੇਰਾ ਜਿਹੜਾ ਰੁਤਬਾ ਹੈ ਨਾ, ਜਿਹੜਾ ਤੇਰਾ ਮਰਤਬਾ ਹੈ, ਜਿਹੜਾ ਤੇਰਾ ਅਹੁਦਾ ਹੈ ਉਸ ਨੂੰ ਹੋਰ ਵੀ ਵੱਡਾ ਕਰ ਦਿਆਂਗਾ।
ਸੁਣ ਮੁਗਲ ਸਖਾਂ ਔਰ ਹਰ ਖਾਇਓ, ਸ਼ਾਹ ਸਾਥ ਕਰ ਬੰਦ ਆ ਲਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਬਾਦਸ਼ਾਹ ਨੇ ਇਸ ਤਰ੍ਹਾਂ ਦਾ ਹੁਕਮ ਦਿੱਤਾ, ਬਾਦਸ਼ਾਹ ਦੇ ਹੁਕਮ ਨੂੰ ਸੁਣ ਕੇ ਮੁਗਲ ਸਿਖਾਂ ਬੜਾ ਖੁਸ਼ ਹੋਇਆ। ਸ਼ਾਹ ਸਾਥ ਕਰ ਬੰਦ ਲਾਇਓ ਤੇ ਹੱਥ ਜੋੜ ਕੇ ਫਿਰ ਬਾਦਸ਼ਾਹ ਨੂੰ ਇੰਜ ਕਹਿੰਦਾ,
ਕਿਆ ਮਾਵੇ ਆਗੇ ਕਰੇ ਸੋ ਜੰਗ, ਪਹੁੰਚਤ ਹੀ ਗਹਿ ਲਿਉਣ ਨਸੰਗ।
ਕਹਿੰਦਾ ਕਿ ਗੁਰੂ ਨੇ ਮੇਰੇ ਸਾਹਮਣੇ ਅੜ ਕੇ ਕੀ ਜੰਗ ਲੜਨਾ ਹੈ, ਮਾਨੋ ਕਿ ਜਾਂਦਿਆਂ ਸਾਰ ਹੀ ਮੈਂ ਗੁਰੂ ਨੂੰ ਨਿਸੰਗ ਰੂਪ ਦੇ ਵਿਚ ਕੈਦ ਕਰ ਲਾਂਗਾ, ਫੜ ਲਾਂਗਾ।
ਚਮੂ ਯਸੂਦੀ ਬਲੀ ਬਿਸਾਲਾ, ਚਹਿਤ ਰਹਿਤ ਹੋਏ ਜੰਗ ਕਰਾਲਾ।
ਕਹਿੰਦਾ ਕਿ ਬਾਦਸ਼ਾਹ ਸਲਾਮਤ, ਸਾਡੀ ਜਿਹੜੀ ਸਾਰੀ ਦੀ ਸਾਰੀ ਸੈਨਾ ਹੈ ਆਰਾਮ ਪਾ ਚੁੱਕੀ ਹੈ, ਇਹ ਬੜੀ ਖੁਸ਼ਹਾਲ ਹੈ ਤੇ ਮਾਨੋ ਕਿ ਹਮੇਸ਼ਾ ਇਹ ਜਿਹੜੀ ਫੌਜ ਹੈ ਨਾ, ਇਹ ਜੰਗ ਨੂੰ ਭਿਆਨਕ ਨੂੰ ਲੋੜਦੀ ਰਹਿੰਦੀ ਹੈ, ਚਾਹੁੰਦੀ ਰਹਿੰਦੀ।
ਗੁਰ ਟਿਗ ਸੈਣ ਕਹਾਂ ਜੋ ਲਰੈ, ਕਿਸ ਬਿਦ ਮਾਵੇ ਆਗੇ ਸੋ ਯਰੈ।
ਕਹਿੰਦਾ ਕਿ ਗੁਰੂ ਦੇ ਕੋਲ ਕਿੱਥੇ ਇੰਨੀ ਸੈਨਾ ਹੋਣੀ ਹੈ ਕਿ ਜਿਹੜੀ ਮੇਰੇ ਨਾਲ ਅੱਗੋਂ ਲੜੇਗੀ। ਕਿਸ ਬਿਦ ਮਾਵੇ ਆਗੇ ਸੋ ਹਰੈ, ਮਾਨੋ ਕਿ ਕਿਸੇ ਵੀ ਵਿਧੀ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਗੁਰੂ ਦੀ ਸੈਨਾ ਮੇਰੇ ਅੱਗੇ ਅੜ ਨਹੀਂ ਸਕੇਗੀ।
ਸ਼ਾਹਜਹਾਂ ਸੁਣ ਕੇ ਉਤਸਾਹ, ਸਾਧ ਸਾਧ ਕਹਿ ਸਭਾ ਸੁਮਾਹ।
ਜਦੋਂ ਮੁਗਲ ਸਿਖਾਂ ਨੇ ਇਸ ਤਰ੍ਹਾਂ ਦੀਆਂ ਉਤਸ਼ਾਹ ਵਾਲੀਆਂ ਗੱਲਾਂ ਕੀਤੀਆਂ, ਸੁਣ ਕੇ ਬਾਦਸ਼ਾਹ ਖੁਸ਼ ਹੋਇਆ ਤੇ ਕਹਿੰਦਾ, ਸ਼ਾਬਾਸ਼ ਸ਼ਾਬਾਸ਼, ਮੈਨੂੰ ਤੇਰੇ ਤੋਂ ਇਹੀ ਉਮੀਦ ਸੀ।
ਨਿਕਸਿਓ ਵਹਿਰ ਪਹਿਰ ਸਿਰ ਪਾਓ, ਹੇਰਿਓ ਸਬਣ ਵੱਡੋ ਉਮਰਾਓ।
ਬਾਦਸ਼ਾਹ ਦੀ ਸਭਾ ਦੇ ਵਿਚੋਂ ਮਾਨੋ ਕੇ ਵਧੀਆ ਸਰੋਪੇ ਦਿੱਤੇ ਹੋਏ ਨੂੰ ਪਹਿਣ ਕੇ ਬਾਹਰ ਨਿਕਲਿਆ ਹੈ ਮੁਗਲ ਸਿਖਾਂ, ਜਿਹਨੂੰ ਕਿ ਮਾਨੋ ਕੇ ਸਾਰਿਆਂ ਨੇ ਵੇਖਿਆ ਕਿ ਵੱਡਾ ਉਮਰਾਵ ਜਰਨੈਲ ਜਾ ਰਿਹਾ ਹੈ ਫੌਜ ਨੂੰ ਲੈ ਕੇ।
ਕਹਿ ਕਰ ਨਿਜ ਦੁੰਦ ਬਜਵਾਯੋ, ਸੂਰਨ ਕੋ ਉਤਸਾਹ ਵਧਾਇਓ।
ਹੁਕਮ ਕਰਕੇ ਮੁਗਲ ਸਿਖਾਣੇ ਨਗਾਰਾ ਵਜਾ ਦਿੱਤਾ ਹੈ, ਜਿਸ ਨਗਾਰੇ ਦੀ ਚੋਟ ਨੂੰ ਸੁਣ ਕੇ ਮਾਨੋ ਕੇ ਸਾਰੇ ਸੂਰਮਿਆਂ ਦੇ ਮਨ ਦੇ ਵਿਚ ਉਤਸ਼ਾਹ ਪੈਦਾ ਹੋਇਆ।
ਤਤ ਸ਼ਿਨ ਡਾਰੇ ਜ਼ੀਨ ਤੁਰੰਗ, ਪਏ ਸਨਦ ਬਦ ਭਟ ਅੰਗ।
ਉਸੇ ਵੇਲੇ ਮਾਨੋ ਕੇ ਨਗਾਰੇ ਦੇ ਬੋਲ ਨੂੰ ਸੁਣ ਕੇ ਸਾਰਿਆਂ ਨੇ ਆਪਣੇ ਘੋੜਿਆਂ ਦੇ ਉੱਤੇ ਕਾਠੀਆਂ ਪਾ ਲਈਆਂ ਨੇ ਤੇ ਸਾਰੇ ਦੇ ਸਾਰੇ ਮਾਨੋ ਕੇ ਸ਼ਸਤਰਾਂ ਤੇ ਵਸਤਰਾਂ ਨੂੰ ਸਜਾ ਕੇ ਤਿਆਰ ਬਰ ਤਿਆਰ ਹੋਏ।
ਖੜਗ ਤੁਪਕ ਤੋਂ ਮਰ ਗਨ ਤਰ ਕਸ਼, ਤਰ ਕਰ ਸ਼ਸਤਰ ਤੁਰਤ ਕਟ ਕਸ ਕਸ।
ਕਾਲੀ ਦੇ ਨਾਲ ਤਲਵਾਰਾਂ ਨੂੰ, ਬੰਦੂਕਾਂ ਨੂੰ, ਬਰਛਿਆਂ ਨੂੰ ਔਰ ਇਸ ਤੋਂ ਇਲਾਵਾ ਤੀਰ ਕਮਾਨਾਂ ਨੂੰ ਔਰ ਤੀਰਾਂ ਨੂੰ ਪੱਥਿਆਂ ਨੂੰ ਸਾਰਿਆਂ ਨੂੰ ਮਾਨੋ ਕੇ ਆਪਣੇ ਸਰੀਰਾਂ ਦੇ ਉੱਤੇ ਸਾਰਿਆਂ ਯੋਧਿਆਂ ਨੇ ਸਜਾ ਲਿਆ।
ਗੁਲਕਾਂ ਬਹੁ ਬਰੂਦ ਬਰਤਾਈ, ਸੁਪਟਨ ਲਈ ਜਿਤਕ ਮਨ ਪਾਈ।
ਗੋਲੀਆਂ ਵਰਤਾਈਆਂ ਗਈਆਂ ਨੇ, ਇਸ ਤੋਂ ਇਲਾਵਾ ਸੈਨਿਕਾਂ ਦੇ ਵਿਚ ਬਰੂਦ ਵੰਡਿਆ ਗਿਆ, ਜਿੰਨਾ ਜਿੰਨਾ ਕਿਸੇ ਨੂੰ ਚਾਹੀਦਾ ਸੀ ਓਨਾ ਓਨਾ ਹੀ ਦਿੱਤਾ ਗਿਆ।
ਅਪਰਯੁਸ਼ਟ ਪਰ ਲਾਦ ਚਲਾਏ, ਚੜੇ ਕੋਲਾਹਲ ਕਰ ਸਮੂਦਾਏ।
ਇਸ ਤੋਂ ਇਲਾਵਾ ਊਠਾਂ ਦੇ ਉੱਤੇ ਮਾਨੋ ਕੇ ਬਹੁਤਾ ਸਾਰਾ ਗੋਲੀ ਬਰੂਦ ਲੱਦਿਆ ਗਿਆ ਹੈ ਤੇ ਵੱਡੇ ਸਾਰੇ ਰੌਲੇ ਦੇ ਨਾਲ ਸਾਰੇ ਦੇ ਸਾਰੇ ਚੱਲ ਪਏ।
ਪ੍ਰੇਰੇ ਕਾਲ ਕਰਾਲ ਬਿਲੰਦੇ, ਪਏ ਅਰੂੜ ਪਵੰਗਮ ਬ੍ਰਿੰਦੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਮਾਨੋ ਕੇ ਸੈਨਾ ਦੇ ਮਨੁੱਖਾਂ ਨੇ ਘੋੜਿਆਂ ਦੀਆਂ ਸਵਾਰੀਆਂ ਕੀਤੀਆਂ ਨੇ। ਪ੍ਰੇਰੇ ਕਾਲ ਕਰਾਲ ਬਿਲੰਦੇ, ਮਾਨੋ ਕੇ ਪ੍ਰੇਰੇ ਹੋਏ ਨੇ ਵੱਡੇ ਭਿਆਨਕ ਕਾਲ ਦੇ।
ਮੁਗਲ ਸਖਾਂ ਕਰ ਕੋਪ ਬਡੇਰੋ, ਪਿਖ ਲਸ਼ਕਰ ਨਿਜ ਸੰਗ ਕਨੇਰੋ।
ਮੁਗਲ ਸਖਾਂ ਨੇ ਮਾਨੋ ਕੇ ਵੱਡੇ ਗੁੱਸੇ ਨੂੰ ਧਾਰਨ ਕੀਤਾ ਤੇ ਆਪਣੇ ਲਸ਼ਕਰ ਨੂੰ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਇਆ।
ਚੱਲਿਓ ਹੰਕਾਰਤ ਮੂੜ ਗੁਮਾਨੀ, ਨਹੀਂ ਜਾਣਤ ਮ੍ਰਿਤ ਕੋ ਨਿਆਰਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੂੜ ਗੁਮਾਨੀ ਹੰਕਾਰੀ ਚੱਲ ਪਿਆ ਹੈ ਮੁਗਲ ਸਖਾਂ, ਪਰ ਇਸ ਗੱਲ ਦਾ ਉਸ ਨੂੰ ਪਤਾ ਨਹੀਂ ਹੈ ਕਿ ਉਸ ਦੀ ਮੌਤ ਬਹੁਤ ਜ਼ਿਆਦਾ ਲਾਗੇ ਆਈ ਹੋਈ।
ਜਬ ਡੇਰੇ ਤੇ ਨਿਸਰ ਪਧਾਰਾ, ਧੁਨ ਖੋਟੀ ਤੇ ਬਜਤ ਨਗਾਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਆਪਣੇ ਡੇਰੇ ਦੇ ਵਿੱਚੋਂ ਨਿਕਲ ਕੇ ਬਾਹਰ ਨੂੰ ਤੁਰਿਆ ਹੈ, ਧੁਨ ਖੋਟੀ ਤੇ ਬਜਤ ਨਗਾਰਾ, ਉਸ ਵੇਲੇ ਜਦੋਂ ਫੇਰ ਨਗਾਰਾ ਵਜਾਇਆ ਗਿਆ ਤੇ ਮਾਨੋ ਕਿ ਜਿਹੜੀ ਉਸ ਦੀ ਧੁਨੀ ਹੈ ਨਾ, ਬੜੀ ਖੋਟੀ, ਕੋਈ ਚੰਗੀ ਨਹੀਂ। ਹੁਣ ਕਵੀ ਜੀ ਅੱਗੇ ਅਪਸ਼ਗਨਾਂ ਦੀ ਗੱਲ ਕਰਦੇ ਨੇ ਕਿ ਕਿਸ ਤਰ੍ਹਾਂ ਦੇ ਅਪਸ਼ਗਨ ਹੋ ਰਹੇ ਨੇ। ਨਗਾਰਾ ਵਜਾਇਆ ਗਿਆ ਪਰ ਮਾਨੋ ਕਿ ਉਹਦੀ ਧੁਨੀ ਚੰਗੀ ਨਹੀਂ ਨਿਕਲੀ, ਆਵਾਜ਼ ਬੜੀ ਖੋਟੀ ਜੀ ਹੈ, ਨਾ ਕੰਨਾਂ ਨੂੰ ਸਹਾਉਣ ਵਾਲੀ ਹੈ।
ਦਲ ਪਰ ਗੀਤ ਪਰਮੰਤੀ ਚੱਲੇ, ਕਾਸ਼ਟ ਭਾਰ ਅਗਾਰੀ ਮਿਲੇ।
ਇਸ ਤੋਂ ਇਲਾਵਾ ਜਿਹੜੀ ਫੌਜ ਜਾ ਰਹੀ ਸੀ, ਉਸ ਫੌਜ ਦੇ ਉੱਤੇ ਮਾਨੋ ਕਿ ਆਕਾਸ਼ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗਿਰਜਾਂ ਨੇ, ਇੱਲਾਂ ਨੇ, ਉਹ ਭਰਮਣ ਲੱਗੀਆਂ, ਇਧਰ ਉਧਰ ਉੱਡਣ ਲੱਗੀਆਂ। ਇਸ ਨੂੰ ਵੀ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਕਾਸ਼ਟ ਭਾਰ ਅਗਾਰੀ ਮਿਲੇ, ਮਾਨੋ ਕਿ ਲੱਕੜਾਂ ਸੁੱਕੀਆਂ ਨੂੰ ਚੁੱਕ ਕੇ ਕੁਝ ਆਦਮੀ ਅੱਗੋਂ ਮਿਲੇ, ਇਹਨੂੰ ਵੀ ਵੱਡਾ ਅਪਸ਼ਗਨ ਮੰਨਿਆ ਜਾਂਦਾ ਹੈ।
ਦੀਨ ਮਨੇ ਬਾਜ਼ੀ ਰੁਧ ਨਾਵੇ, ਨਿਜ ਲੋਚਣ ਤੇ ਅਸ਼ਰੂ ਬਹਾਵੇ।
ਇਸ ਤੋਂ ਇਲਾਵਾ ਜਿਹੜਿਆਂ ਘੋੜਿਆਂ ਤੇ ਚੜ ਕੇ ਜਾ ਰਹੇ ਸਨ, ਮਾਨੋ ਕਿ ਉਹਨਾਂ ਨੇ ਬੜੇ ਦੀਨ ਮਨ ਦੇ ਨਾਲ, ਮਾਨੋ ਕਿ ਬੜੇ ਉਦਾਸ ਹੋ ਕੇ ਰੋਣਾ ਸ਼ੁਰੂ ਕੀਤਾ, ਉਹਨਾਂ ਦੀ ਅੱਖਾਂ ਦੇ ਵਿੱਚੋਂ ਹੰਝੂਆਂ ਦਾ ਪਾਣੀ ਡਿੱਗਾ।
ਚਲਤ ਅਕਾਰਨ ਗਿਰ ਗਿਰ ਪਰ, ਕਿਤਕ ਪਟਨ ਪਗਿਆ ਪਰ ਤਰੈ।
ਚਲਦਿਆਂ ਚਲਦਿਆਂ ਅਚਾਨਕ ਹੀ ਮਾਨੋ ਕਿ ਘੋੜੇ ਰੁਕ ਜਾਂਦੇ ਨੇ, ਇਕਦਮ ਰੁਕ ਜਾਂਦੇ ਨੇ ਦੌੜਦੇ ਦੌੜਦੇ, ਤੇ ਮਾਨੋ ਕਿ ਜਿਹੜੇ ਉਹਨਾਂ ਘੋੜਿਆਂ ਦੇ ਉੱਤੇ ਸਵਾਰ ਸੂਰਮੇ ਨੇ, ਉਹਨਾਂ ਦੀਆਂ ਕਈਆਂ ਦੀਆਂ ਪੱਗਾਂ ਵੀ ਥੱਲੇ ਡਿੱਗ ਪਈਆਂ।
ਸ਼ਿਵਾ ਪੁਕਾਰਤ ਸਨਮੁਖ ਆਵਤ, ਮ੍ਰਿਗ ਕੀ ਮਾਲ ਕੁਫੇਰੀ ਧਾਵਤ।
ਸਾਹਮਣੋਂ ਆਉਂਦੀਆਂ ਗਿੱਦੜੀਆਂ ਨੇ ਪੁਕਾਰ ਕੀਤੀ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਮ੍ਰਿਗ ਕੀ ਮਾਲ ਕੁਫੇਰੀ ਤਾਵਤ, ਮ੍ਰਿਗਾਂ ਦੀ ਇੱਕ ਡਾਰ ਨਿਕਲੀ ਹੈ ਜਿਹੜੀ ਕਿ ਉਲਟੇ ਪਾਸੇ ਆਣ ਕੇ ਦੂਜੇ ਪਾਸੇ ਨੂੰ ਲੰਘ ਗਈ ਹੈ। ਜਿਸ ਤਰ੍ਹਾਂ ਆਮ ਮੰਨਿਆ ਜਾਂਦਾ ਹੈ ਕਿ ਬਿੱਲੀ ਜੇਕਰ ਰਸਤਾ ਕੱਟ ਜਾਵੇ ਤੇ ਬੜਾ ਮਾੜਾ ਹੈ, ਇਸੇ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੇਕਰ ਮ੍ਰਿਗਾਂ ਦੀ ਡਾਰ ਇੱਕ ਪਾਸਿਓਂ ਚੱਲ ਕੇ ਦੂਸਰੀ ਤਰਫ ਨਿਕਲ ਜਾਵੇ, ਉਹਨੂੰ ਮਾੜਾ ਮੰਨਿਆ ਜਾਂਦਾ ਹੈ। ਹੁਣ ਇਹ ਨਹੀਂ ਪਤਾ ਕਿ ਖੱਬੇ ਪਾਸਿਓਂ ਸੱਜੇ ਪਾਸੇ ਜਾਵੇ ਤਾਂ ਮਾੜਾ ਹੈ, ਜਾਂ ਸੱਜੇ ਪਾਸਿਓਂ ਖੱਬੇ ਜਾਵੇ ਤਾਂ ਮਾੜਾ ਹੈ, ਪਰ ਇੱਕ ਪਾਸਿਓਂ ਜੇਕਰ ਨਿਕਲ ਕੇ ਦੂਜੀ ਤਰਫ ਜਾਵੇ, ਇੱਕ ਅਪਸ਼ਗਨ ਹੈ ਤੇ ਦੂਸਰਾ ਸ਼ਗਨ ਹੈ। ਹੁਣ ਜਿਹੜਾ ਹੋਇਆ ਹੈ ਇਹ ਅਪਸ਼ਗਨ ਹੋਇਆ ਹੈ ਕਿ ਮਿਰਗਾਂ ਦੀ ਡਾਰ ਰਸਤਾ ਕੱਟ ਗਈ ਹੈ, ਅੱਗੋਂ ਦੀ ਲੰਘ ਗਈ ਹੈ।
ਦਾਰਨ ਕਾਕ ਬੋਲਤੇ ਉਡੇ, ਇਵੇਂ ਅਪਸ਼ਗਨ ਬਿਲੋਕਤ ਬਡੇ।
ਇਸ ਤੋਂ ਇਲਾਵਾ ਜਿਹੜੇ ਕਾਣ ਬੜੀ ਭਿਆਨਕ ਸੁਰ ਦੇ ਨਾਲ ਬੋਲੇ ਨੇ, ਇਹ ਸਾਰੇ ਦੇ ਸਾਰੇ ਕਵੀ ਜੀ ਲਿਖਦੇ ਨੇ ਕਿ ਵੱਡੇ ਅਪਸ਼ਗਨ ਸਾਰਿਆਂ ਨੇ ਵੇਖੇ।
ਮ੍ਰਿਤੂ ਨਿਕਟ ਤੇ ਜਾਣੈ ਨਾਹੀ, ਚਲੇ ਸੁਦਾ ਸਰ ਮਾਰਗ ਮਾਹੀ।
ਕਵੀ ਜੀ ਲਿਖਦੇ ਨੇ ਕਿਉਂਕਿ ਮੌਤ ਆਈ ਹੋਈ ਹੈ, ਇਸ ਕਰਕੇ ਮੌਤ ਦੇ ਪ੍ਰੇਰਿਆਂ ਨੇ ਇਹਨਾਂ ਗੱਲਾਂ ਦੀ ਕੋਈ ਵਿਚਾਰਨਾ ਕੀਤੀ, ਇਧਰ ਕੋਈ ਧਿਆਨ ਨਾ ਦਿੱਤਾ ਤੇ ਸੁਦਾ ਸਰ ਦੇ ਮਾਰਗ ਦੇ ਉੱਤੇ ਚਲੇ ਜਾ ਰਹੇ ਨੇ, ਭਾਵ ਕੇ ਅੰਮ੍ਰਿਤਸਰ ਨੂੰ ਜਾ ਰਹੇ ਨੇ।
ਗੁਰ ਸੰਗਤ ਨੇ ਸੁਣ ਸਭ ਬਾਤੀ, ਸੁਧ ਕੇ ਹੇਤ ਲਿਖੀ ਤਬ ਪਾਤੀ।
ਤੇ ਜਿਹੜੀ ਲਾਹੌਰ ਦੇ ਵਿੱਚ ਸਤਿਗੁਰਾਂ ਦੀ ਸਿੱਖ ਸੰਗਤ ਰਹਿੰਦੀ ਸੀ, ਉਹਨੂੰ ਪਤਾ ਲੱਗਾ ਕਿ ਬਾਦਸ਼ਾਹ ਨੇ ਫੌਜ ਸਤਿਗੁਰਾਂ ਦੇ ਉੱਤੇ ਚੜਾ ਕੇ ਘੱਲੀ ਹੈ। ਫਿਰ ਸੰਗਤ ਨੇ ਮਾਨੋ ਕਿ ਸਤਿਗੁਰਾਂ ਨੂੰ ਖਬਰ ਦੇਣ ਦੇ ਵਾਸਤੇ ਇੱਕ ਪੱਤਰਿਕਾ ਲਿਖੀ ਹੈ, ਇੱਕ ਚਿੱਠੀ ਲਿਖੀ।
ਸ੍ਰੀ ਗੁਰ ਤੋਂ ਵਸਾਵੇ ਅੰਤਰ ਜਾਮੀ, ਤਉ ਬਿਨ ਦਾਸਨ ਕੀ ਸਵਾਮੀ।
ਸਤਿਗੁਰਾਂ ਦੇ ਵੱਲ ਇੱਕ ਚਿੱਠੀ ਲਿਖੀ ਹੈ, ਜਿਸ ਚਿੱਠੀ ਦੇ ਵਿੱਚ ਲਿਖਿਆ ਸੰਗਤਾਂ ਨੇ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਕਿ ਤੁਸੀਂ ਅੰਤਰਜਾਮੀ ਹੋ, ਤਾਂ ਵੀ ਮੰਨੋ ਕਿ ਦਾਸਾਂ ਦਾ ਇਹ ਧਰਮ ਬਣਦਾ ਹੈ ਕਿ ਆਪਣੇ ਮਾਲਕ ਨੂੰ ਸੁਚੇਤ ਕੀਤਾ ਜਾਵੇ। ਕਹਿੰਦੇ ਨੇ ਹੇਤ ਬਾਜ ਕੇ ਸ਼ਾਹ ਹਰਸਾਇਓ ਬਹੁ ਲਸ਼ਕਰ ਤੁਮੇ ਔਰ ਪਠਾਇਓ। ਲਿਖਿਆ ਚਿੱਠੀ ਦੇ ਵਿੱਚ ਕਿ ਬਾਜ ਵਾਲੀ ਗੱਲ ਤੋਂ ਬਾਦਸ਼ਾਹ ਨੇ ਬਹੁਤ ਜ਼ਿਆਦਾ ਗੁੱਸਾ ਕੀਤਾ ਤੇ ਵੱਡੀ ਸਾਰੀ ਫੌਜ ਨੂੰ ਤੁਹਾਡੇ ਵੱਲ ਉਸਨੇ ਘੱਲਿਆ। ਕਹੇ ਉਹ ਕ੍ਰੋਧ ਤੇ ਗੁਰੂ ਗਹੀ ਜੈ ਬਾਜ ਸਮੇਤ ਲਿਆਏ ਬੋ ਕੀ ਜੈ। ਲਿਖਿਆ ਹੈ ਉਸ ਅਰਦਾਸ ਰੂਪੀ ਚਿੱਠੀ ਦੇ ਵਿੱਚ ਕਿ ਗੁੱਸੇ ਦੇ ਨਾਲ ਕ੍ਰੋਧ ਦੇ ਨਾਲ ਬਾਦਸ਼ਾਹ ਨੇ ਆਖਿਆ ਕਿ ਗੁਰੂ ਨੂੰ ਕੈਦ ਕੀਤਾ ਜਾਵੇ, ਬਾਜ ਦੇ ਸਮੇਤ ਫੜ ਕੇ ਮੇਰੇ ਹਜ਼ੂਰ ਪੇਸ਼ ਕੀਤਾ ਜਾਵੇ। ਮੁਗਲ ਸਖਾਉ ਮਰਾਵ ਬਡੇਰੋ ਚੜਿਆਓ ਦਲ ਸੰਗ ਕਨੇਰੋ। ਲਿਖਿਆ ਹੈ ਕਿ ਮੁਗਲ ਸਖਾਂ ਨਾਂ ਦਾ ਵੱਡਾ ਬਾਦਸ਼ਾਹ ਦਾ ਜਰਨੈਲ ਆਪਣੀ ਵੱਡੀ ਸਾਰੀ ਫੌਜ ਨੂੰ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ। ਆਪ ਸੁਜਾਣ ਅਹੋ ਸਭ ਰੀਤ ਹਤੋ ਮਲੇਛਣ ਕੀ ਜੈ ਜੀਤ। ਲਿਖਿਆ ਹੈ ਚਿੱਠੀ ਦੇ ਵਿੱਚ ਕਿ ਇਹ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਸੀਂ ਬੜੇ ਸੁਜਾਣ ਹੋ, ਬੜੇ ਸਿਆਣੇ ਹੋ, ਹਰ ਇੱਕ ਤਰੀਕੇ ਦੇ ਨਾਲ ਸ੍ਰੇਸ਼ਟ ਬੁੱਧੀ ਦੇ ਮਾਲਕ ਹੋ, ਕਿਰਪਾ ਕਰਕੇ ਮਾਨੋ ਕਿ ਮਲੇਛਾਂ ਨੂੰ ਮਾਰੋ ਤੇ ਆਪਣੀ ਜਿੱਤ ਕਰੋ। ਕਰਨੀ ਸੁਦੇਹ ਧਰਮ ਹਮਾਰੋ ਲਿਖ ਭੇਜੀ ਸਭ ਲੇਹੋ ਸੰਭਾਰੋ। ਲਿਖਿਆ ਕਿ ਸੱਚੇ ਪਾਤਸ਼ਾਹ ਸਾਡਾ ਧਰਮ ਬਣਦਾ ਸੀ, ਸਾਡਾ ਫਰਜ਼ ਬਣਦਾ ਸੀ ਕਿ ਅਸੀਂ ਤੁਹਾਨੂੰ ਖਬਰ ਪਹੁੰਚਾਈਏ, ਇਸ ਕਰਕੇ ਤੁਹਾਡੇ ਵੱਲ ਇਹ ਚਿੱਠੀ ਅਸੀਂ ਲਿਖ ਕੇ ਭੇਜ ਦਿੱਤੀ ਹੈ, ਕਿਰਪਾ ਕਰਕੇ ਸੱਚੇ ਪਾਤਸ਼ਾਹ ਹੁਣ ਤੁਸੀਂ ਆਪਣੀ ਸੰਭਾਲ ਕਰੋ। ਥੋੜੇ ਦਿਵਸ ਪਠਿਓ ਤਬ ਚਾਰ ਜਾਵੋ ਚਲੇ ਬਿਲੰਬ ਬੇਸਾਰ। ਕਵੀ ਜੀ ਲਿਖਦੇ ਨੇ ਕਿ ਥੋੜਾ ਜਿਹਾ ਦਿਨ ਢਲ ਦੇ ਵਿੱਚ ਰਹਿੰਦਾ ਸੀ, ਜਦੋਂ ਮੰਨੋ ਕਿ ਉਹਨਾਂ ਨੇ ਇੱਕ ਚਾਰ ਨੂੰ ਇੱਕ ਹਲਕਾਰੇ ਨੂੰ ਆਪਣੇ ਸਿੱਖ ਨੂੰ ਚਿੱਠੀ ਦਿੱਤੀ ਹੈ ਔਰ ਉਸ ਨੂੰ ਆਖਿਆ ਜਾਵੋ ਚਲੇ ਬਿਲੰਬ ਵਿਸਾਰ ਕਿ ਦੇਰੀ ਨੂੰ ਛੱਡ ਕੇ ਜਾ ਕੇ ਸਤਿਗੁਰਾਂ ਨੂੰ ਇਹ ਚਿੱਠੀ ਦੇ। ਇਮ ਲਵ ਪੁਰ ਮੈਂ ਬੀਤੀ ਕਥਾ ਸੁਣੋ ਸੰਤ ਗੁਰ ਕੀਨੀ ਜਥਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦੇ ਵਿੱਚ ਜਿਸ ਤਰ੍ਹਾਂ ਦੀ ਕਥਾ ਵਾਰਤਾ ਬੀਤੀ ਉਹ ਮੈਂ ਤੁਹਾਡੇ ਸਾਹਮਣੇ ਪੇਸ਼ ਕੀਤੀ ਹੈ। ਹੁਣ ਮੰਨੋ ਕਿ ਇਹ ਸੰਤ ਜਣੋ, ਇਹ ਸਰੋਤਾ ਜਣੋ, ਅਗਲੀ ਜਿਹੜੀ ਕਥਾ ਹੈ ਨਾ ਉਹ ਸੁਣੋ ਕਿ ਸਤਿਗੁਰਾਂ ਨੇ ਕੀ ਕੀਤਾ। ਖੇਲ ਸ਼ਿਕਾਰ ਸਦਨ ਜਬ ਆਏ ਖਾਣ ਪਾਣ ਕਰ ਨਿਸਾ ਬਿਤਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡ ਕੇ ਆਪਣੇ ਘਰ ਨੂੰ ਵਾਪਸ ਪਰਤੇ ਨੇ, ਖਾ ਪੀ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਰਾਤ ਨੂੰ ਬਤੀਤ ਕੀਤਾ। ਭਈ ਪ੍ਰਭਾਤ ਗਏ ਤੇ ਸਥਾਨ ਜਹਾਂ ਲੋਹ ਗਾੜੀ ਉੱਚ ਮਹਾਨ। ਸਵੇਰ ਹੋਣ ਦੇ ਸਾਰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਨੇ ਜਿੱਥੇ ਕਿ ਸਤਿਗੁਰਾਂ ਨੇ ਇੱਕ ਲੋਹਗੜ੍ਹ ਨਾਮ ਦਾ ਕਿਲਾ ਬਣਾਇਆ। ਤਿਸ ਕੇ ਚੋਂ ਦਿਸ਼ ਭੀਤ ਕਰਾਈ ਕੁਛ ਆਡੋ ਕਰ ਹਿਤ ਤੱਕ ਰਾਈ। ਉਸ ਕਿਲੇ ਦੇ ਚਾਰ ਚੁਫੇਰੇ ਸਤਿਗੁਰਾਂ ਨੇ ਮਾਨੋ ਕਿ ਇੱਕ ਤਕੜਾਈ ਦੇ ਨਾਲ ਕੰਧ ਬਣਵਾਈ ਹੈ। ਕੁਛ ਆਡੋ ਕਰ ਹਿਤ ਤੱਕ ਰਾਈ ਮਾਨੋ ਕਿ ਥੋੜਾ ਜਿਹਾ ਆਸਰਾ ਕਰਨ ਦੇ ਵਾਸਤੇ ਕੰਧ ਬਣਾਈ। ਕਾਸ਼ਟ ਦੀਰ ਗਹੇ ਤੇ ਸਾਰਨ ਤਾਰੇ ਆਣ ਕੇ ਤੱਕ ਰਿਪ ਮਾਰਨ। ਮਾਨੋ ਕਿ ਬਹੁਤੀਆਂ ਸਾਰੀਆਂ ਲੱਕੜਾਂ ਉਸਾਰੀ ਦੇ ਵਾਸਤੇ ਮੰਗਾਈਆਂ ਗਈਆਂ ਨੇ, ਵੈਰੀ ਮਾਰਨ ਵਾਲੇ ਸਤਿਗੁਰੂ ਜੀ ਨੇ ਇਹ ਸਭ ਕੁਝ ਕੀਤਾ। ਕਿਤਕ ਪਟਨ ਡੇਰਾ ਕਰਵਾਇਓ ਰੱਖੋ ਸੁਚੇਤੀ ਬਾਕ ਲਾਇਓ। ਕਿਉਂਕਿ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਨੂੰ ਜਾਣਦੇ ਨੇ, ਇਸ ਕਰਕੇ ਸਤਿਗੁਰਾਂ ਨੇ ਕਾਫੀ ਸਾਰੇ ਸੂਰਮਿਆਂ ਦਾ ਉਸ ਕਿਲੇ ਦੇ ਵਿੱਚ ਡੇਰਾ ਕਰਵਾਇਆ ਹੈ ਔਰ ਉਹਨਾਂ ਨੂੰ ਹੁਕਮ ਕੀਤਾ ਹੈ ਰੱਖੋ ਸੁਚੇਤੀ ਕਿ ਤੁਸੀਂ ਸੁਚੇਤਤਾ ਦੇ ਨਾਲ ਰਹੋ, ਹੁਸ਼ਿਆਰੀ ਦੇ ਨਾਲ ਟਿਕੋ।
ਤਖਤ ਸਥਾਨ ਆਣ ਕਰ ਬੈਸੇ ਸੁਰਨ ਸਹਿਤ ਸੁਰ ਪਤ ਥਿਤ ਜੈਸੇ।
ਇਸ ਤਰ੍ਹਾਂ ਦੀ ਤਿਆਰੀ ਕਰਕੇ ਕਵੀ ਜੀ ਲਿਖਦੇ ਨੇ ਕਿ ਅਕਾਲ ਤਖਤ ਨਾਂ ਦੀ ਜਗ੍ਹਾ ਤੇ ਆਣ ਕੇ ਬਹਿ ਗਏ ਨੇ। ਮਾਨੋ ਕੇ ਬੈਠੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਜਿਵੇਂ ਮਾਨੋ ਕੇ ਦੇਵਤਿਆਂ ਦੀ ਸਭਾ ਦੇ ਵਿਚ ਇੰਦਰ ਉਨ੍ਹਾਂ ਦਾ ਸਾਰਿਆਂ ਦਾ ਰਾਜਾ ਬੈਠਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ।
ਸਤਿਗੁਰੂ ਜੀ ਕੱਟ ਦੁਪਹਿਰ ਆਏ ਹੁਣ ਜੰਗ ਦੇ ਲਈ ਤਿਆਰ ਲੱਗੇ ਬਾਦਸ਼ਾਹੀ ਫੌਜਾਂ ਹੁਣ ਆਉਣਗੀਆਂ ਅੱਗੋਂ ਟਾਕਰਾ ਕਰਨ ਦੇ ਆਹਰ ਲੱਗੇ ਵੇਖ ਭਾਲ ਕੇ ਆਪਣੇ ਯੋਧਿਆਂ ਨੂੰ ਦੇਣ ਗੋਲੀ ਬਰੂਦ ਹਥਿਆਰ ਲੱਗੇ ਆਪੋ ਆਪਣੇ ਲੈ ਕੇ ਟੋਲਿਆਂ ਨੂੰ ਪੁਖਤਾਈ ਕਰਨੇ ਜਥੇਦਾਰ ਲੱਗੇ ਮਤੇ ਸੂਰਮੇ ਚਾਉ ਦੇ ਵਿਚ ਰਤੇ ਹੁਣ ਮੁਫਤ ਖੋਰੇ ਆਵਾਜ਼ਾਰ ਲੱਗੇ ਸਤਿਗੁਰੂ ਨਿਚਿੰਤ ਕਰਤਾਰ ਸਿੰਘਾ ਕਰਨ ਵੈਰੀਆਂ ਦਾ ਇੰਤਜ਼ਾਰ ਲੱਗੇ।
ਸਤਿਗੁਰਾਂ ਨੇ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਨੇ। ਸਤਿਗੁਰਾਂ ਦੇ ਸੂਰਮੇ ਵੀ ਤਿਆਰ ਹੋਏ ਨੇ ਪਰ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਸਤਿਗੁਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਹੈ। ਉਹ ਮਾਨੋ ਕੇ ਬੇਫਿਕਰੀ ਦੇ ਨਾਲ ਆ ਰਹੀ ਫੌਜ ਦਾ ਇੰਤਜ਼ਾਰ ਕਰਨ ਲੱਗੇ।
ਗਣਸ ਪਟਨ ਤੇ ਲੱਗਿਓ ਦੀਵਾਨ ਛੀਨੇ ਬਾਜ ਰਹੇ ਸਭ ਦਾਨ।
ਮਾਨੋ ਕੇ ਬਾਜ ਖੋਇਆ ਕਰਕੇ ਜੋ ਹਰ ਵੇਲੇ ਸਾਵਧਾਨ ਰਹਿੰਦੇ ਨੇ ਉਹਨਾਂ ਸਾਰਿਆਂ ਮਾਨੋ ਕੇ ਸ਼ਸਤਰਧਾਰੀ ਸੂਰਮਿਆਂ ਦੀ ਸਭਾ ਜੁੜੀ।
ਸਤਿਗੁਰੇ ਆਪਣੇ ਸ਼ਸਤਰ ਮੰਗਾਏ ਧਾਰੀ ਉੱਚੇ ਥਲ ਧੂਫ ਤੁਖਾਏ।
ਸਤਿਗੁਰਾਂ ਨੇ ਆਪਣੇ ਸ਼ਸਤਰਾਂ ਨੂੰ ਹਥਿਆਰਾਂ ਨੂੰ ਮੰਗਾਇਆ ਹੈ ਉੱਚੀ ਜਗ੍ਹਾ ਤੇ ਰੱਖ ਕੇ ਉਹਨਾਂ ਸ਼ਸਤਰਾਂ ਦੀ ਪੂਜਾ ਕੀਤੀ ਧੂਫ ਤੁਖਾਈ।
ਫੂਲਣ ਕੀ ਮਾਲਾ ਪਹਿਰਾਵੇ ਚਰਚਤ ਚੰਦਨ ਕੋ ਚਿਤ ਲਾਵੇ।
ਫੁੱਲਾਂ ਦੀ ਮਾਲਾ ਮਾਨੋ ਕੇ ਸ਼ਸਤਰਾਂ ਦੇ ਉੱਤੇ ਸਤਿਗੁਰੂ ਜੀ ਪਾਉਂਦੇ ਨੇ ਇਸ ਤੋਂ ਇਲਾਵਾ ਮਾਨੋ ਕੇ ਚੰਦਨ ਦਾ ਚਿੱਤ ਲਾ ਕੇ ਉਹਨਾਂ ਦੇ ਉੱਤੇ ਛਿੜਕਾ ਕਰਦੇ ਨੇ।
ਚਾਰ ਚਮਰ ਕੋ ਗਹੇ ਚੁਲਾਵਤ ਇਮ ਪੂਜਤ ਬਹੁ ਚਿਤ ਹਰ ਖਾਵਤ।
ਇਸ ਤੋਂ ਇਲਾਵਾ ਮਾਨੋ ਕੇ ਇੰਨੀ ਵਧੀਆ ਤਰੀਕੇ ਦੇ ਨਾਲ ਸਤਿਗੁਰੂ ਜੀ ਆਪਣੇ ਹਥਿਆਰਾਂ ਦੀ ਸ਼ਸਤਰਾਂ ਦੀ ਪੂਜਾ ਕਰਦੇ ਨੇ ਉਹਦੇ ਉੱਤੇ ਚੌਰ ਵੀ ਕਰਦੇ ਨੇ ਔਰ ਇਸ ਤੋਂ ਇਲਾਵਾ ਮਾਨੋ ਕੇ ਚੰਦਨ ਛਿੜਕਦੇ ਨੇ। ਇਸ ਤਰ੍ਹਾਂ ਦੀ ਚਿੱਤ ਲਾ ਕੇ ਖੁਸ਼ੀ ਦੇ ਨਾਲ ਸਤਿਗੁਰਾਂ ਨੇ ਪੂਜਾ ਕੀਤੀ ਆਪਣੇ ਹਥਿਆਰਾਂ ਦੀ।
ਆਯੁਧ ਤੇ ਗੇ ਬਾਣ ਚੜਾਏ ਤਰਕਸ਼ ਖਪਰੇ ਖਰ ਕਰਵਾਏ।
ਆਯੁਧ ਤੇਗੇ ਬਾੜ ਚੜਾਏ ਭਾਵ ਕੇ ਤਿੱਖੇ ਕੀਤੇ ਆਪਣੇ ਤੇਗੇ ਆਪਣੇ ਖੰਡੇ। ਇਸ ਤੋਂ ਇਲਾਵਾ ਮਾਨੋ ਕੇ ਤਰਕਸ਼ ਖਪਰੇ ਕਰ ਕਰਵਾਏ ਔਰ ਇਸ ਤਰੀਕੇ ਦੇ ਨਾਲ ਹਥਿਆਰਾਂ ਨੂੰ ਤਿਆਰ ਕੀਤਾ।
ਤਨਖ ਕਠੋਰ ਨਪਣ ਚ ਚੜਾਈ ਕੰਚਨ ਲਿਪਤ ਤੁਪਕ ਅਰ ਚਾਈ।
ਮਾਨੋ ਕੇ ਤਨਖਾਂ ਦੀਆਂ ਡੋਰੀਆਂ ਨੂੰ ਖਿੱਚਿਆ ਗਿਆ ਹੈ। ਇਸ ਤੋਂ ਇਲਾਵਾ ਜਿਹੜੇ ਖਪਰੇ ਤੀਰ ਨੇ ਉਹਨਾਂ ਨੂੰ ਬਹੁਤਾ ਸਾਰਾ ਤਿਆਰ ਕੀਤਾ ਗਿਆ। ਕੰਚਨ ਲਿਪਤ ਤੁਪਕ ਅਰ ਚਾਈ। ਇਸ ਤੋਂ ਇਲਾਵਾ ਸੋਨੇ ਦੇ ਨਾਲ ਲਿਪਟੀ ਹੋਈ ਜਿਹੜੀ ਬੰਦੂਕ ਸੇਨਾ ਉਹਦੀ ਵੀ ਅਰਚਾ ਕੀਤੀ ਪੂਜਾ ਕੀਤੀ।
ਇਤ ਸਤਿਗੁਰ ਅਸ ਖੇਲਤ ਰਚਾਇਓ ਤਿਆਰੀ ਕਰਨ ਜੰਗ ਮਨ ਪਾਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਮਾਨੋ ਇੱਕ ਪਾਸੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਐਸਾ ਖੇਲ ਰਚਾਇਆ ਹੈ ਕਿ ਮਾਨੋ ਕੇ ਜੰਗ ਦੀ ਤਿਆਰੀ ਕੀਤੀ ਹੈ ਪਰ ਦੂਸਰੇ ਪਾਸੇ
ਉਤ ਦਮੋਦਰੀ ਸਗਰੀ ਤਿਆਰੀ ਕਰਤ ਵਿਆਹ ਕੀ ਸੌ ਸੁਧਾਰੀ।
ਦੂਸਰੇ ਪਾਸੇ ਮਾਨੋ ਕੇ ਦਮੋਦਰੀ ਜੀ ਵਿਆਹ ਦੀ ਸਾਰੀ ਜਿਹੜੀ ਤਿਆਰੀ ਹੈ ਉਹ ਕਰ ਰਹੇ ਨੇ ਮਾਨੋ ਕੇ ਵਿਆਹ ਦੀਆਂ ਚੀਜ਼ਾਂ ਨੂੰ ਸੁਧਾਰ ਕੇ ਸੰਭਾਲ ਰਹੇ ਨੇ।
ਦੇਨੀ ਦਾਤ ਅਦਕ ਕਰਵਾਈ ਰੁਜਰ ਵਿਭੂਖਣ ਕੋ ਕਰਵਾਈ।
ਤਿਆਰੀਆਂ ਦੋਵੇਂ ਪਾਸੇ ਜੰਗੀ ਪੱਧਰ ਦੀਆਂ ਨੇ ਇੱਕ ਪਾਸੇ ਜੰਗ ਲੜਨ ਦੇ ਵਾਸਤੇ ਤੇ ਦੂਸਰੇ ਪਾਸੇ ਵਿਆਹ ਕਰਨ ਦੇ ਵਾਸਤੇ। ਕਵੀ ਜੀ ਲਿਖਦੇ ਨੇ ਕਿ ਦਮੋਦਰੀ ਜੀ ਨੇ ਦਾਜ ਲੜਕੀ ਨੂੰ ਦੇਣ ਦੇ ਵਾਸਤੇ ਬਹੁਤ ਸਾਰੇ ਗਹਿਣੇ ਬਣਵਾਏ।
वस्त्र सेवावन लागे ब्रिंद इत्यादिक सब कीन बिलंद।
कवि जी लिखते ने गहने बनवाए ने इस तरह अलावा चंगे कीमती जेडे कपड़े ने ਉਹ ਸਿਵਾਏ ਨੇ ਉਹ ਤਿਆਰ ਕੀਤੇ ਨੇ। ਇਸ ਤਰ੍ਹਾਂ ਦੀਆਂ ਵੱਡੀਆਂ ਸਾਰੀਆਂ ਤਿਆਰੀਆਂ ਦਮੋਦਰੀ ਜੀ ਨੇ ਕੀਤੀਆਂ। ਇਸ ਜਗ੍ਹਾ ਦੇ ਉੱਤੇ ਕਵੀ ਜੀ ਅਧਿਆਇ ਦੀ ਸਮਾਪਤੀ ਕਰਕੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਸ ਬਿਦ ਸਤ ਗੁਰ ਕੁਛ ਥਿਰੇ ਭੋਜਨ ਕਰ ਕਰ ਖਾਨ ਪੌਂਡੇ ਬਾਹਰ ਪਰਿਅੰਕ ਪਰ ਧਾਰਿਓ ਦੁਪਹਿਰੇ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਟਿਕੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਮਾਨੋ ਕੇ ਆਰਾਮ ਕਰਨ ਦੇ ਵਾਸਤੇ ਦਿਨ ਦੇ ਵੇਲੇ ਬਰਾਜ ਗਿਆ। ਜਦੋਂ ਮਾਨੋ ਕੇ ਦੁਪਹਿਰਾ ਢਲਣਾ ਸ਼ੁਰੂ ਹੋਇਆ ਤੇ ਸਤਿਗੁਰੂ ਜੀ ਉੱਠ ਕੇ ਸੁਚੇਤ ਹੋਏ।
ਕਰ ਪਦ ਬਦਨ ਪਖਾਰਨ ਕੀਨਾ ਥਿਰੇ ਤਖਤ ਪਰ ਦਰਸ਼ਨ ਦੇਨਾ।
ਸਤਿਗੁਰਾਂ ਨੇ ਮਾਨੋ ਕੇ ਪੰਜ ਇਸ਼ਨਾਨਾ ਕੀਤਾ ਹੈ, ਹੱਥਾਂ ਨੂੰ ਤੇ ਮੂੰਹ ਨੂੰ ਧੋਤਾ ਹੈ ਤੇ ਫਿਰ ਸਤਿਗੁਰੂ ਜੀ ਅਕਾਲ ਤਖਤ ਨਾਂ ਦੀ ਜਗ੍ਹਾ ਤੇ ਆਣ ਕੇ ਬਹਿ ਕੇ ਸਾਰਿਆਂ ਨੂੰ ਦਰਸ਼ਨ ਦਿੱਤਾ।
ਉਤ ਸਭ ਹੋਤ ਵਿਆਹ ਕੋ ਪਾਰੋ ਗਣ ਸਮਾਜ ਕੋ ਕਰ ਕਰ ਤਿਆਰੋ।
ਘਰ ਦੇ ਵਿਚ ਮਾਨੋ ਕੇ ਹਰ ਇਕ ਪ੍ਰਕਾਰ ਦਾ ਵਿਆਹ ਦਾ ਜਿਹੜਾ ਉਤਸਵ ਹੈ ਉਹ ਹੋ ਰਿਹਾ, ਹਰ ਇਕ ਚੀਜ਼ ਨੂੰ ਤਿਆਰ ਕਰ ਕਰਕੇ ਰੱਖਿਆ ਜਾ ਰਿਹਾ।
ਰਾਖੈ ਸਦਨ ਬਣਾਏ ਕਨੇਰੇ ਜਾਨ ਆਏ ਬਰਾਤ ਸਵੇਰੇ।
ਮਾਨੋ ਕੇ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਘਰ ਦੇ ਵਿਚ ਰੱਖਿਆ ਜਾ ਰਿਹਾ। ਸਾਰੇ ਇਸ ਗੱਲ ਨੂੰ ਸਮਝਦੇ ਨੇ ਕਿ ਮਾਨੋ ਸਵੇਰ ਹੋਣ ਦੇ ਨਾਲ ਬਰਾਤ ਆਏਗੀ।
ਗੁਰ ਕੀ ਗਤ ਇਕ ਗੁਰ ਹੀ ਜਾਨ ਅਪਰ ਨਹੀਂ ਕੋ ਹਿਰਦੈ ਪਛਾਨ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਗਤ ਨੂੰ ਉਹਨਾਂ ਦੇ ਕੌਤਕਾਂ ਨੂੰ ਸਿਰਫ ਸਤਿਗੁਰੂ ਜੀ ਆਪ ਹੀ ਜਾਣਦੇ ਨੇ। ਅਪਰ ਨਹੀਂ ਕੋ ਹਿਰਦੈ ਪਛਾਨੈ, ਹੋਰ ਕੋਈ ਵੀ ਇਸ ਗੱਲ ਨੂੰ ਪਛਾਣ ਨਹੀਂ ਸਕਦਾ।
ਆਏ ਮਲੇਸ਼ ਸੰਭਾਰਨ ਕਰ ਇਹ ਗਤ ਕਿਸੇ ਨਾ ਜਾਣੀ ਪਰ।
ਮਾਨੋ ਕੇ ਕੀ ਕਿਸੇ ਨੂੰ ਪਤਾ ਹੈ ਕਿ ਮਲੇਸ਼ ਤੁਰ ਕਾਉਣਗੇ, ਸਾਰੀਆਂ ਚੀਜ਼ਾਂ ਨੂੰ ਉਹ ਸੰਭਾਲਣਗੇ, ਇਸ ਗੱਲ ਨੂੰ ਕੋਈ ਵੀ ਨਹੀਂ ਜਾਣਦਾ।
ਲੱਗਿਓ ਦੀਵਾਨ ਸੋ ਤਖਤ ਅਗਾਰੀ ਗਾਵੇ ਸ਼ਬਦ ਰਾਗ ਧੁਨ ਭਾਰੀ।
ਮਾਨੋ ਕੇ ਦੀਵਾਨ ਲੱਗਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਰਬਾਬੀ ਜਿਹੜੇ ਨੇ ਉਹ ਮਾਨੋ ਕੇ ਰਾਗਾਂ ਦਾ ਕੀਰਤਨ ਕਰ ਰਹੇ ਨੇ ਉੱਚੀਆਂ ਸੁਰਾਂ ਦੇ ਨਾਲ।
ਸ਼ਸਤਰ ਸਜੇ ਜੋ ਦਾ ਸਾਵਧਾਨ ਆਣ ਆਣ ਬੈਠੇ ਬਲਵਾਨ।
ਸ਼ਸਤਰਾਂ ਵਸਤਰਾਂ ਨੂੰ ਪਹਿਣ ਕੇ ਜਿਹੜੇ ਸਤਿਗੁਰਾਂ ਦੇ ਵੱਡੇ ਸਾਵਧਾਨ ਯੋਧੇ ਨੇ ਉਹ ਆਣ ਆਣ ਕੇ ਮਾਨੋ ਕੇ ਬਲਵਾਨ ਬੈਠਦੇ ਜਾਂਦੇ ਨੇ।
ਸੋ ਦਰ ਸੰਧਿਆ ਲੱਗ ਤੈ ਵੈਸੇ ਪਾਇਓ ਭੋਗ ਨਮੋ ਕੀਆ ਤੈਸੇ।
ਮਾਨੋ ਕੇ ਸ਼ਾਮਾਂ ਤੱਕ ਸਤਿਗੁਰੂ ਜੀ ਬੈਠੇ ਰਹੇ ਨੇ। ਜਦੋਂ ਕਿ ਸੋਦਰ ਦਾ ਪਾਠ ਕੀਤਾ ਜਾਂਦਾ ਹੈ, ਰਾਹ ਰਾਸ ਦੇ ਸਮੇਂ ਦੇ ਤੱਕ ਸਤਿਗੁਰੂ ਜੀ ਬੈਠੇ ਰਹੇ ਨੇ, ਫਿਰ ਮਾਨੋ ਕੇ ਪਾਠ ਕਰਕੇ ਭੋਗ ਪਾਇਆ ਗਿਆ।
ਸਤਿਗੁਰ ਮੰਦਰ ਵਿਖੇ ਪਧਾਰੇ ਨਿਜ ਨਿਜ ਥਲ ਸਭ ਸੁਪੱਟ ਸਿਧਾਰੇ।
ਸਤਿਗੁਰੂ ਜੀ ਆਪਣੇ ਮਹਿਲਾਂ ਦੇ ਵਿਚ ਪ੍ਰਵੇਸ਼ ਕਰ ਗਏ ਨੇ, ਆਪੋ ਆਪਣੀ ਜਗ੍ਹਾ ਦੇ ਉੱਤੇ ਸਾਰੇ ਸੂਰਮੇ ਵੀ ਜਾ ਟਿਕੇ।
ਖਾਣ ਪਾਣ ਕਰਕੇ ਗਣ ਸੋਏ ਕੇਤਕ ਰਾਤ ਬੀਤੀ ਜਬ ਜੋਏ।
ਖਾ ਪੀ ਕੇ ਮਾਨੋ ਕੇ ਸਾਰੇ ਦੇ ਸਾਰੇ ਸੌਂਗੇ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਕਾਫੀ ਸਾਰੀ ਰਾਤ ਬਤੀਤ ਹੋ ਗਈ।
ਲਵਪੁਰ ਤੇ ਸਿੱਖਣ ਅਰਦਾਸ ਆਈ ਪਹੁੰਚੀ ਸਤਿਗੁਰ ਪਾਸ।
ਮਾਨੋ ਕੇ ਬਹੁਤੀ ਜ਼ਿਆਦਾ ਰਾਤ ਲੰਘਣ ਤੋਂ ਬਾਅਦ ਜਿਹੜੀ ਲਾਹੌਰ ਦੀ ਸੰਗਤ ਨੇ ਅਰਦਾਸ ਚਿੱਠੀ ਲਿਖ ਕੇ ਕੱਲੀ ਸੀ ਉਹ ਸਤਿਗੁਰਾਂ ਦੇ ਕੋਲ ਪਹੁੰਚੀ ਹੈ, ਭਾਵ ਕੇ ਅੰਮ੍ਰਿਤਸਰ ਚਿੱਠੀ ਨੂੰ ਲੈ ਕੇ ਸਿੱਖ ਪਹੁੰਚੇ।
ਦਵਾਰ ਪਾਲ ਕੋ ਬਾਕ ਬਖਾਨੇ ਅਬ ਹੀ ਚਾਹੋ ਗੁਰੂ ਟਿਗ ਜਾਣੇ।
ਸਤਿਗੁਰੂ ਜੀ ਵੀ ਬਿਰਾਜੇ ਹੋਏ ਨੇ। ਦਵਾਰ ਪਾਲ ਨੂੰ ਜਿਹੜਾ ਪਹਿਰੇਦਾਰ ਹੈ ਉਸ ਨੂੰ ਸਿੱਖ ਨੇ ਆਖਿਆ ਹੈ ਕਿ ਮੈਂ ਹੁਣੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਣਾ ਚਾਹੁੰਦਾ।
ਹੈ ਜ਼ਰੂਰ ਕੋ ਕਾਮ ਬਿਸਾਲਾ دیر نہ کرو جاؤ در حالا.
دوارپال نو سکھ کہندا ہے کہ ہنے ہی سدگوراں دے کول جانا ہے کیونکہ بہت زیادہ ضروری کام ہے، پر پہرے والا اس نو لنگن نہیں دیندا کیونکہ وہ سمجھدا ہے کہ سدگرو جی آرام کر رہے نے، ایڈی کیڑا کالی والی کوئی گل ہوئے گی. وہ کہندا ہے کہ میں ہنے جانا ہے، مینو نہ روک. جدو مانو کہ پہرے والے نے پھر بھی اندر جان دی آگیا نہ دتی، تے پھر اس نے تھوڑا جا اشارے ماتر دسیا. کہندا ہے جم موکو تم آیو جانا تم آیو دل شاہ مہانا. دوارپال نو کہندا ہے کہ جویں کالی دے نال میں پہنچ گیا نا، اسی طرح مانو کہ بادشاہی فوج جڑی ہے نا وہ بھی کالی دے نال ہی پہنچ رہی ہے، جا کے سدگوراں نو خبر کر.
دوار پال نے جائے سنائی لب پور تے پاتی اب آئی.
دوار پال اندر گیا ہے، سدگوراں نو جا کے خبر دیتی ہے کہ سچے پاتشاہ لاہور دی سنگت دے والوں ایک تواڈے واسطے چٹھی لکھی ہوئی پہنچی ہے، سکھ لے کے آئے.
کہے سو بڑ سینا چڑھ آئی ملیو چہے راور کے تائی.
پہرے والا دوار پال سدگوراں نو کہندا ہے کہ سچے پاتشاہ او سکھ کہندا ہے کہ ترکاں دی سینا چڑھ کے ادھر نو آ رہی ہے، سچے پاتشاہ او تانوں ہنے ہی ملنا چاہندا ہے.
سن ست گر تتکال بلاوا انتر بر کر سیس نواوا.
سدگوراں نے حکم دیتا کہ ہنے انہوں میرے سامنے لیاندا جاوے. سدگوراں نے اندر بلایا ہے، اندر وڑدیاں سار او سکھ نے سر نوا کے نمسکار کیتی.
تر دینی ارداس اگاری پڑ برتانت سب کینس تیاری.
ارداس دے روپ دے وچ او جڑی چٹھی سی او سکھ نے سدگوراں دے اگے رکھ دتی، تے سدگرو سچے پاتشاہ جی نے پڑھ کے سارے برتانت نو جانیا تے تیاری کیتی.
پٹھے لوہ گڑھ کیتک جودا روکو پرتھم ہاتھو رپ کرودا.
سدگرو سچے پاتشاہ جی نے اسی ویلے لوہ گڑھ قلعے دے وچ ہور وی بہتے سارے سورمیاں نو بھیج دتا، تے حکم کیتا روکو پرتھم ہاتھو رپ کرودا کہ اس پاسے سینا آوے گی، تے پہلا اتھے ہی سینا نو روکیا جاوے، کرودھ دے نال ویریاں نو مارو.
پون لاو پور کے سکھ کو بوجا کت لشکر تب آوت سوجا.
پھر سدگرو سچے پاتشاہ جی نے اس سکھ نو پوچھا ہے جڑا کہ لاہور تو چٹھی لے کے آئے. سدگرو جی کہندے نے دس پائی سکھا کنی ک فوج ساڈے اتے چڑھ کے آ رہی ہے، تیرا کی انمان؟
سن تین ہاتھ جوڑ کر کہیو سنگ سین کے میں مگ لہیو.
سن کے ہاتھ جوڑ کے سکھ کہندا ہے کہ سچے پاتشاہ سینا آ رہی ہے، پر سچے پاتشاہ میں تے خبر دین پہلا ہی اس پاسے چل پیا.
ٹرے دوپہرے تہتے چلے کئی ہزار سپٹ کل ملے.
کہندا ہے کہ دن دے ٹلا دے نال سینا نے اتھوں چالے پائے نے. سچے پاتشاہ میں اے تے نہیں کہہ سکدا کہ کنے ہزار دی گنتی ہے، پر اے ضرور کہہ سکدا ہے کہ ہزاراں دی گنتی دے وچ مانو کہ جڑے لڑاکو نے نا او سورمے آ رہے نے.
تین کو مگ مہ لاگی دیرا میں آیو کر بیگ بڈیرا.
رستے دے وچ مانو سکھ کہندا ہے کہ انہاں نوں تے دیر لگی ہے، او وی چلے ہوئے نے شاماں دے، تے میں وی دن دے ٹلا دے نال ہی اس پاسے چلیا ہاں، انہاں نوں دیر ہو گئی ہے، پر میں ویگ دے نال کالی دے نال تانوں خبر دین دے واسطے چھیتی پہنچ گیا.
شاہ حسین پی آئی جانو دڑ ہو جے گور بل منا ٹھانو.
لاہور دا سکھ کہندا ہے کہ سچے پاتشاہ میں چھیتی آ گیا ہاں، پر میرے قریب قریب نال ہی فوج چلی ہے، اس کر کے میرے مگر مگر او بھی فوج آ رہی ہوئے گی. سچے پاتشاہ تسی مانو کہ ساری تیاری کرو، کسی بھی پرکار دے ٹھل نہ لاؤ.
خوشی کری سکھ پر تس کال کرپا دشت تے کریو نحال.
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਸਿੱਖ ਨੂੰ ਬੜੀਆਂ ਖੁਸ਼ੀਆਂ ਦਿੱਤੀਆਂ ਤੇ ਮਿਹਰ ਦੀ ਨਜ਼ਰ ਦੇ ਨਾਲ ਉਹਨੂੰ ਨਿਹਾਲ ਕੀਤਾ।
ਬਹੁਰ ਲੋਹਗੜ ਤੇ ਸਿੱਖ ਆਇਓ, ਉਤਲਾਵਤ ਨੇ ਬਾਕ ਸੁਣਾਇਓ।
ਦੂਸਰੇ ਪਾਸਿਓ ਇੰਨੇ ਚਿਰ ਨੂੰ ਮੰਨੋ ਕੇ ਦੌੜਦਾ ਹੋਇਆ ਇੱਕ ਸਿੱਖ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ, ਜਿਹੜਾ ਮੰਨੋ ਕੇ ਲੋਹਗੜ ਦੇ ਕਿਲੇ ਦੇ ਵਿੱਚੋਂ ਖਬਰ ਦੇਣ ਦੇ ਵਾਸਤੇ ਪਹੁੰਚਿਆ ਸੀ।
ਕਿਰਪਾ ਸਿੰਧ ਲਸ਼ਕਰ ਬਾਡੇ ਆਵਾ, ਕਲ ਬਲਾਟ ਹਮਨੇ ਸੁਣ ਪਾਵਾ।
ਕਹਿੰਦਾ ਹੇ ਕਿਰਪਾ ਦੇ ਸਮੁੰਦਰ ਸੱਚੇ ਪਾਤਸ਼ਾਹ, ਤੁਰਕਾਂ ਦੀ ਵੱਡੀ ਫੌਜ ਲੋਹਗੜ ਦੇ ਕਿਲੇ ਦੇ ਲਾਗੇ ਪਹੁੰਚ ਗਈ ਹੈ। ਸੱਚੇ ਪਾਤਸ਼ਾਹ, ਅਸੀਂ ਸੁਣਿਆ ਹੈ ਕਿ ਬਹੁਤ ਜ਼ਿਆਦਾ ਸੈਨਾ ਦਾ ਸ਼ੋਰ ਸ਼ਰਾਬਾ ਹੈ।
ਬਹੁ ਬਰੂਦ ਯਾਰ ਗੁਲਕਾਂ ਪੱਠੀਐ, ਪੂਰਬ ਸੰਗਰ ਤਿਸ ਥਲ ਠਟੀਐ।
ਕਹਿੰਦਾ ਕਿ ਬਹੁਤਾ ਸਾਰਾ ਬਰੂਦ ਤੇ ਬਹੁਤੀਆਂ ਸਾਰੀਆਂ ਜਿਹੜੀਆਂ ਗੋਲੀਆਂ ਨੇ ਉਹਨੂੰ ਲੋਹਗੜ ਦੇ ਕਿਲੇ ਦੇ ਵਿੱਚ ਲਿਜਾਇਆ ਜਾਵੇ, ਕਿਉਂਕਿ ਲੱਗਦਾ ਹੈ ਕਿ ਸਾਰਿਆਂ ਤੋਂ ਪਹਿਲਾਂ ਉੱਥੇ ਜੰਗ ਹੋਵੇਗਾ, ਉੱਥੇ ਹੀ ਵੈਰੀਆਂ ਨੂੰ ਰੋਕਿਆ ਜਾਵੇਗਾ।
ਗੁਰ ਜੀ ਤੋਪ ਹੋ ਤੇ ਇਸ ਕਾਲ, ਮਾਰਤ ਸ਼ਤਰਨ ਰੋਕਤ ਜਾਲ।
ਸਿੱਖ ਬੜੇ ਅਫਸੋਸ ਦੇ ਨਾਲ ਕਹਿੰਦਾ ਹੈ, ਕਹਿੰਦਾ ਸੱਚੇ ਪਾਤਸ਼ਾਹ, ਜੇ ਇਸ ਵੇਲੇ ਸਾਡੇ ਕੋਲ ਕੋਈ ਵੱਡੀ ਤੋਪ ਹੁੰਦੀ ਤੇ ਵੈਰੀਆਂ ਨੂੰ ਉੱਥੇ ਹੀ ਰੋਕਿਆ ਜਾਂਦਾ, ਬਹੁਤੇ ਸਾਰੇ ਤੋਪਾਂ ਦੇ ਗੋਲੇ ਚਲਾ ਕੇ।
ਸੁਣ ਸਤ ਗੁਰ ਤਬ ਹੁਕਮ ਬਖਾਨਾ, ਖੋਖਰ ਲਕਰੋ ਪਰਿਓ ਮਹਾਨਾ।
ਜਦੋਂ ਸਿੱਖ ਨੇ ਆਖਿਆ ਕਿ ਜੇਕਰ ਤੋਪ ਹੁੰਦੀ ਤੇ ਜ਼ਿਆਦਾ ਚੰਗੀ ਗੱਲ ਸੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ, ਕਹਿੰਦੇ ਨੇ ਕਿ ਉੱਥੇ ਇੱਕ ਬਹੁਤ ਵੱਡੀ ਖੋਖਲੀ ਜਿਹੜੀ ਲੱਕੜ ਹੈ ਨਾ, ਵੱਡੀ ਸਾਰੀ ਪਈ।
ਕਹਿੰਦੇ ਨੇ ਸਨਮੁਖ ਰਿਪਣ ਧਰੋ ਤੇ ਜਾਈ, ਦੇਹੋ ਗੋਰਨ ਕੀ ਮਾਰ ਮਚਾਈ।
ਕਹਿੰਦੇ ਨੇ ਤੋਪ ਤੇ ਮੌਜੂਦ ਹੈ, ਕਹਿੰਦੇ ਨੇ ਕਿ ਬਹੁਤ ਵੱਡੀ ਲੱਕੜ ਪਈ ਹੈ ਜਿਹੜੀ ਕਿ ਅੰਦਰੋਂ ਖੋਖਲੀ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਵੈਰੀਆਂ ਦੇ ਸਾਹਮਣੇ ਉਸ ਨੂੰ ਬੀੜ ਕੇ ਰੱਖ ਦਿਓ, ਦਿਓ ਗੋਰਨ ਕੀ ਮਾਰ ਮਚਾਈ, ਤੇ ਮਾਨੋ ਕਿ ਉਹਦੇ ਰਾਹੀਂ ਗੋਲਿਆਂ ਦੀ ਮਾਰ ਮਚਾ ਦੋ।
ਪੁਣ ਸਿੱਖ ਨੇ ਗੁਰ ਬੂਜਣ ਕੀਨੇ, ਦੁਰਗ ਬਰੂਦ ਸੋ ਗੋਰਾਹੀ ਨੇ।
ਸਤਿਗੁਰਾਂ ਦੇ ਬਚਨ ਦੇ ਉੱਤੇ ਇੰਨਾ ਵਿਸ਼ਵਾਸ ਸੀ, ਉਹਨੇ ਝੱਟ ਹੀ ਯਕੀਨ ਕੀਤਾ ਕਿ ਵਾਕਿਆ ਉਸ ਖੋਖਲੀ ਲੱਕੜ ਦੇ ਵਿੱਚੋਂ ਗੋਲਿਆਂ ਨੂੰ ਚਲਾਇਆ ਜਾਵੇਗਾ। ਫੇਰ ਹੱਥ ਜੋੜ ਕੇ ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ, ਦੁਰਗ ਬਰੂਦ ਸੋ ਗੋਰਾਹੀ ਨੇ, ਨਾ ਬਹੁਤਾ ਬਰੂਦ ਹੈ ਕਿਲੇ ਦੇ ਵਿੱਚ ਤੇ ਨਾ ਹੀ ਸੱਚੇ ਪਾਤਸ਼ਾਹ ਤੋਪ ਦੇ ਗੋਲੇ ਨੇ।
ਪਰ ਲੱਕਰੇ ਮੈਂ ਕਹਾਂ ਚਲਾਵੇ, ਮ੍ਰਿਗ ਤੋਂ ਨਹੀਂ ਹੇਰ ਡਰ ਪਾਵੇ।
ਕਹਿੰਦੇ ਨੇ ਸੱਚੇ ਪਾਤਸ਼ਾਹ, ਉਸ ਲੱਕੜ ਦੇ ਵਿੱਚ ਕੀ ਰੱਖ ਕੇ ਚਲਾਵਾਂਗੇ, ਮਾਨੋ ਕਿ ਅੱਗੇ ਆਉਣ ਵਾਲੀ ਜਿਹੜੀ ਫੌਜ ਹੈ ਉਹ ਮਾਨੋ ਕੋਈ ਹਿਰਨਾਂ ਦੀ ਡਾਰ ਤੇ ਨਹੀਂ ਹੈ ਕਿ ਜਿਹੜੀ ਡਰ ਜਾਏਗੀ।
ਬਹੁਰ ਗੁਰੂ ਹੁਕਮ ਤੈਨੂੰ ਬਖਾਨਾ, ਪੂਰੋ ਲੱਕਰਾ ਧੂਰ ਮਹਾਨਾ।
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫੇਰ ਹੁਕਮ ਕੀਤਾ, ਕਹਿੰਦੇ ਨੇ ਕਿ ਉਸ ਦੇ ਵਿੱਚ ਲੱਕੜਾਂ ਤੇ ਧੂੜ ਮਿੱਟੀ ਭਰ ਦਿੱਤੀ ਜਾਵੇ ਬਰੂਦ ਦੀ ਜਗ੍ਹਾ ਦੇ ਉੱਤੇ।
ਕਹਿੰਦੇ ਨੇ ਪਾਥਰ ਈਂਟ ਪਾਏ ਕਰ ਮਾਰੋ, ਆਵਤ ਰਿਪ ਦਲ ਕੋ ਪਰ ਹਾਰੋ।
ਕਹਿੰਦੇ ਨੇ ਧੂੜ ਮਿੱਟੀ ਬਰੂਦ ਦੀ ਜਗ੍ਹਾ ਦੇ ਉੱਤੇ ਪਾ ਲੋ, ਇਸ ਤੋਂ ਇਲਾਵਾ ਪੱਥਰ ਤੇ ਜਿਹੜੀਆਂ ਇੱਟਾਂ ਦੇ ਟੋਟੇ ਨੇ ਉਹ ਵੀ ਵਿੱਚ ਪਾ ਕੇ ਕਾਇਮ ਕਰਕੇ। ਕਹਿੰਦੇ ਨੇ ਆਵਤ ਰਿਪ ਦਲ ਕੋ ਪਰਹਾਰੋ, ਆਉਂਦੇ ਹੋਏ ਰਿਪਾਂ ਦੇ ਵੈਰੀਆਂ ਦੇ ਦਲ ਦੇ ਉੱਤੇ ਉਹਦਾ ਪ੍ਰਹਾਰ ਕਰੋ, ਇਸ ਤਰ੍ਹਾਂ ਦੀਆਂ ਚੀਜ਼ਾਂ ਉਸ ਤੋਪ ਦੇ ਵਿੱਚ ਪਾ ਕੇ ਚਲਾਓ।
ਅੰਗ ਸੰਗ ਹਮ ਰਹਿ ਤੁਹਾਰੇ, ਲਾਰੋ ਤਹਾਂ ਬਹੁ ਧੀਰਜ ਤਾਰੋ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਆਖਿਆ, ਕਹਿੰਦੇ ਨੇ ਪਰਵਾਹ ਨਾ ਕਰੋ, ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ।
ਲਰੋ ਤਹਾਂ ਬਹੁ ਧੀਰਜ ਤਾਰੇ, ਧੀਰਜ ਨੂੰ ਧਾਰਨ ਕਰਕੇ
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੁਸੀਂ ਲੜਾਈ ਕਰੋ।
ਸੁਣ ਬਿਸਮੇ ਸਿੱਖ ਧਾਇ ਪਹੁੰਚੇ, ਲਕਰੋ ਧਰਿਓ ਉਠਾਏ ਸੋ ਉੱਚੇ।
ਮਾਨੋ ਕਿ ਸਤਿਗੁਰਾਂ ਦੇ ਬਚਨਾਂ ਦੇ ਉੱਤੇ ਪੂਰਾ ਵਿਸ਼ਵਾਸ ਕੀਤਾ। ਅੱਜ ਤੱਕ ਕਦੇ ਇਹ ਨਹੀਂ ਹੋਇਆ ਕਿ ਖੋਖਲੀ ਲੱਕੜ ਦੇ ਵਿੱਚ ਇੱਟਾਂ ਨੂੰ ਤੇ ਪੱਥਰਾਂ ਨੂੰ ਰੱਖ ਲਿਆ ਜਾਵੇ ਤੇ ਬਰੂਦ ਪਾਲਿਆ ਜਾਵੇ ਮਿੱਟੀ ਦੇ ਧੂੜ ਦਾ ਤੇ ਕਦੇ ਤੋਪ ਚੱਲੀ ਹੋਵੇ, ਪਰ ਮਾਨੋ ਕਿ ਸਤਿਗੁਰਾਂ ਦੇ ਬਚਨਾਂ ਤੇ ਵਿਸ਼ਵਾਸ ਹੀ ਇੰਨਾ ਸੀ, ਭਰੋਸਾ ਹੀ ਇੰਨਾ ਸੀ ਕਿ ਜੇਕਰ ਸਤਿਗੁਰਾਂ ਨੇ ਕਹਿ ਦਿੱਤਾ ਹੈ ਨਾ, ਇਹ ਗੋਲੇ ਚੱਲਣੇ ਹੀ ਚੱਲਣੇ ਨੇ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਦੋਂ ਭਾਈ ਲਹਿਣਾ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਸਿੱਖਾ ਕਿੱਕਰ ਤੇ ਚੜ ਜਾ, ਮਠਿਆਈ ਝਾੜ, ਤੇ ਮਾਨੋ ਉਸ ਨੂੰ ਲਹਿਣਾ ਜੀ ਨੂੰ ਇੰਨਾ ਭਰੋਸਾ ਸੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕੀਤੇ ਹੋਏ ਬਚਨ ਦੇ ਉੱਤੇ, ਉਹਨੂੰ ਪਤਾ ਸੀ ਮਠਿਆਈ ਤੇ ਚੜ ਹੀ ਪੈਣੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇੰਜ ਹੀ ਨਹੀਂ ਚੜ ਗਿਆ ਕਿ ਜਾ ਕੇ ਟਾਣੇ ਉਸਨੇ ਹਿਲਾਉਣੇ ਸ਼ੁਰੂ ਕੀਤੇ, ਪਹਿਲਾਂ ਥੱਲਿਓਂ ਜਗ੍ਹਾ ਸਾਫ਼ ਕੀਤੀ ਹੈ, ਚੰਗੇ ਸੋਹਣੇ ਕੱਪੜੇ ਵਿਛਾਏ ਨੇ, ਫੇਰ ਚੜਿਆ ਹੈ, ਕਿਉਂਕਿ ਉਹਨੂੰ ਪਤਾ ਸੀ ਮਠਿਆਈ ਤੇ ਡਿੱਗਣੀ ਡਿੱਗਣੀ ਹੈ, ਇਸ ਕਰਕੇ ਥੱਲੇ ਮਿੱਟੀ ਨਾਲ ਰਲ ਕੇ ਖਰਾਬ ਨਾ ਹੋ ਜਾਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜਿਹੜੇ ਪੂਰਨ ਸਿੱਖ ਹੁੰਦੇ ਨੇ ਸਤਿਗੁਰਾਂ ਦੇ, ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ। ਮਾਨੋ ਕਿ ਸਿੱਖਾਂ ਨੂੰ ਇਸ ਤਰ੍ਹਾਂ ਦੀ ਤੋਪ ਚਲਾਉਣ ਦੀ ਹਦਾਇਤ ਕਰ ਦਿੱਤੀ ਹੈ, ਇੱਟਾਂ ਪਾਲੋ, ਬਰੂਦ ਦੀ ਜਗ੍ਹਾ ਦੇ ਉੱਤੇ ਮਿੱਟੀ ਪਾ ਕੇ ਤੋਪ ਚਲਾਓ, ਤੋਪ ਚੱਲੇਗੀ, ਵੈਰੀ ਰੁਕਣਗੇ। ਉਹਨਾਂ ਨੇ ਵਿਸ਼ਵਾਸ ਕੀਤਾ, ਚਲੇ ਗਏ ਨੇ ਲੋਹਗੜ੍ਹ ਦੇ ਕਿਲੇ ਦੇ ਵਿੱਚ ਵਾਪਸ, ਤੇ ਮਾਨੋ ਕਿ ਲੱਕੜੋ ਧਰਿਓ ਉਠਾਏ ਸੋ ਉੱਚੇ, ਉੱਚੀ ਜਗ੍ਹਾ ਦੇ ਉੱਤੇ ਉਹ ਜਿਹੜੀ ਖੋਖਲੀ ਲੱਕੜ ਸੀ ਨਾ, ਉਹਨੂੰ ਧਰ ਲਿਆ ਜਿਹਦੇ ਵਾਸਤੇ ਸਤਿਗੁਰਾਂ ਨੇ ਹੁਕਮ ਦਿੱਤਾ ਸੀ। ਧੂਰ ਪੂਰ ਸੋ ਠੋਕਣ ਕਰੀ, ਅਗਨੀ ਤਵੇ ਪਲੀਤਾ ਧਰੀ। ਉਸ ਖੋਖਲੀ ਲੱਕੜ ਨੂੰ ਧੂਲ ਦੇ ਨਾਲ, ਮਿੱਟੀ ਦੇ ਨਾਲ ਪੂਰ ਲਿਆ ਹੈ, ਇਸ ਤੋਂ ਇਲਾਵਾ ਇੱਟਾਂ ਤੇ ਰੋੜਿਆਂ ਦੇ ਨਾਲ ਪੂਰਾ ਠੋਕ ਦਿੱਤਾ ਹੈ, ਪੂਰਾ ਭਰ ਲਿਆ ਹੈ, ਫਿਰ ਪਲੀਤਾ ਲਾਇਆ। ਕਹਿੰਦੇ ਨੇ ਛੁੱਟੀ ਤੋਪ ਸਮ ਅਵਨ ਹਲਾਈ, ਮਨੋ ਗਾਜ ਮੰਡਪ ਕੜਕਾਈ। ਫਿਰ ਪਲੀਤਾ ਲਾ ਕੇ ਜਦੋਂ ਚਲਾਈ ਗਈ ਤੋਪ, ਕਵੀ ਜੀ ਲਿਖਦੇ ਨੇ ਕਿ ਚੱਲੀ ਤੋਪ ਮਾਨੋ ਕਿ ਜਿਸਨੇ ਧਰਤੀ ਨੂੰ ਹਿਲਾ ਦਿੱਤਾ, ਇੰਨੇ ਜ਼ੋਰ ਦੇ ਨਾਲ ਤੋਪ ਚੱਲੀ। ਮਨੋ ਗਾਜ ਮੰਡਪ ਕੜਕਾਈ, ਮਾਨੋ ਬਿਜਲੀ ਮੁਨਾਰੇ ਦੇ ਸਹਿਤ ਕੜਕੀ ਹੋਵੇ, ਇਸ ਤਰ੍ਹਾਂ ਦਾ ਆਵਾਜ਼ ਆਇਆ। ਹੋਤੇ ਲੋਹਗੜ ਮੈਂ ਭੱਟ ਜੇਤੇ, ਬਿਸਮਤ ਭਾਏ ਹਰਖ ਧਰ ਤੇਤੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਿੰਨੇ ਵੀ ਮਾਨੋ ਕੇ ਲੋਹਗੜ ਦੇ ਕਿਲੇ ਦੇ ਵਿੱਚ ਸ਼ਸਤਰਧਾਰੀ ਯੋਧੇ ਤੈਨਾਤ ਸਨ, ਸਾਰੇ ਦੇ ਸਾਰੇ ਖੁਸ਼ ਵੀ ਬੜੇ ਹੋਏ ਤੇ ਹੈਰਾਨ ਵੀ ਬੜੇ ਹੋਏ, ਕਿਉਂਕਿ ਸਤਿਗੁਰਾਂ ਨੇ ਜੋ ਤਰੀਕਾ ਦੱਸਿਆ ਸੀ ਉਸੇ ਤਰੀਕੇ ਦੇ ਨਾਲ ਤੋਪ ਚੱਲੀ ਸੀ। ਸੋ ਸਾਧ ਸੰਗਤ ਜੀ, ਅੱਜ ਇੰਨੀਆਂ ਹੀ ਅਰਜ਼ਾਂ ਕਰਕੇ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦਿੰਦਾ ਹਾਂ, ਕਿਉਂਕਿ ਸਮੇਂ ਦੀ ਸਮਾਪਤੀ ਹੋ ਚੁੱਕੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ਼ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।